ਮੈਂ ਕਿਹਾ ਯਾਰ ਇਹ ਕੌਣ ਸੀ? ਕਹਿੰਦੇ ਭਾਈ ਆਹ ਜਿਹੜਾ ਕੀਰਤਨ ਕਰ ਰਿਹਾ ਸੀ ਐਸ ਡੀ ਓ ਹੈ ਸੜਕਾਂ ਦਾ, ਉਹ ਕਹਿੰਦੀ ਉਹਦੇ ਨਾਲ ਜਿਹੜਾ ਖੜਤਾਲਾਂ ਬਜਾ ਰਹੇ ਸਾਰੇ, ਉਹ ਕਹਿੰਦੇ ਫੁੱਲ ਇੰਸਪੈਕਟਰ ਪੁਲਿਸ ਥਾਣੇਦਾਰ ਬਦਲ ਸਿੰਘ ਸਾਰੇ ਸਾਡੇ ਸਹੁਰੇ ਜਿੰਨੇ, ਕਹਿੰਦੀ ਉਹਨਾਂ ਨੇ ਜਿਹੜਾ ਟਰੱਕੂ ਵਾਲਾ ਇੱਕ ਅੱਖ ਵਾਲਾ ਸੀ ਉਹ ਕੌਣ ਸੀ? ਮੈਂ ਕਿਹਾ ਉਹ ਐਕਸਾਈਜ਼ ਐਂਡ ਟੈਕਸੇਸ਼ਨ ਇੰਸਪੈਕਟਰ ਸੀ, ਉਹਨੇ ਕਹਿਣ ਡਿਆ ਉਹ ਸਾਡਾ ਹਮੇਸ਼ਾ ਹੀ ਟਰੱਕੂ ਵਾਲਾ ਲੈ ਕੇ ਬੈਠ ਸਕਦਾ ਸੀ ਵਿੱਚ ਸਿੰਘ, ਅਤੇ ਉਹ ਕਹਿੰਦੇ ਭਾਈ ਸਾਹਿਬ ਜੀ ਇਹਨਾਂ ਸਿੰਘਾਂ ਵਰਗੇ ਅਸੀਂ ਨਹੀਂ ਬਣ ਸਕਦੇ। ਕਹਿੰਦੇ ਭਾਈ ਇਹਨਾਂ ਦਾ ਖੰਡੇ ਬਾਟੇ ਦੀ ਪੌਲ ਹੋਣੀ ਆ, ਤੁਸੀਂ ਵੀ ਪੌਲ ਲੈ ਸਕਦੇ ਹੋ? ਕਹਿੰਦੇ ਉਹ ਸ਼ਿੰਗਾਰਿਆ ਮੁੜ ਕੇ ਕਲਕੱਤੇ ਦਾ ਫੇਰਾ ਲਾ ਕੇ ਨਾ ਅਤੇ ਆਹ ਡੇਟ ਨੋਟ ਕਰ ਲਾ ਅਸੀਂ ਵੀ ਅੰਮ੍ਰਿਤ ਛਕਣਾ ਗਾ। ਬਥੇਰੇ ਭਾਈ ਸਾਹਿਬ ਜੀ ਖਰੇ 5-6 ਮਹੀਨੇ ਬਾਅਦ ਸਿੰਘ ਮੈਂ ਦੱਸੋ ਜੇ ਕਰਕੇ ਪਿੰਡ 'ਚ ਨਿਕਲਿਆ ਨਾ ਜਲੰਧਰ ਸੀ ਸਮਾਗਮ, ਬਾਹਰ ਨਿਕਲਿਆ ਅਤੇ ਬਾਹਰ ਸਾਰੇ ਆੜ ਕੇ ਮੈਨੂੰ ਜੱਫਿਆਂ 'ਚ ਘੇਰ ਲਈ। ਮੈਂ ਕਿਹਾ ਭਾਈ ਤੁਸੀਂ ਕੌਣ ਹੋ? ਮੈਂ ਤਾਂ ਪਛਾਣਦਾ ਨਹੀਂ। ਕਹਿੰਦਾ ਜੀ ਦਰਾਏ ਜਿਹੜੀ ਤੁਸੀਂ ਰਹਿਣ ਸਲਾਹੀ ਕੀਤੀ ਸੀ ਨਾ ਅਸੀਂ ਉਹ ਸਾਰੇ ਵਿਗੜੇ ਸਿੰਘ ਸਿੱਧੇ ਹੋ ਗਏ ਹਾਂ। ਕਹਿੰਦੇ ਆ ਦੇਖੋ ਸਾਡੀਆਂ ਹੁਣ ਦਾੜੀਆਂ ਜਿਹੜੀਆਂ ਬਾਗ ਬੁੜੇ ਵੀ ਪੁੰਗਰ ਰਹੇ ਆ ਪਰ ਅਸੀਂ ਰੱਖ ਰਹੇ ਹਾਂ। ਮੈਂ ਕਿਹਾ ਕਹਿੰਦੇ ਜੀ ਉਹ ਸਾਡੀ ਕਹਿ ਸੀ ਇੱਦਾਂ ਦੇ ਬਣਨਾ ਭਾਈ ਸਾਹਿਬ ਜੀ 5-6 ਸਿੰਘਾਂ ਨਾਲ ਅੰਮ੍ਰਿਤ ਛੱਕ ਕੇ ਹੁਣ ਸੋਹਣੀਆਂ ਖਾਣਾ, ਮਤਲਬ ਸਾਰੀ ਕੀ ਅਭਿਆਸ ਦੀ ਬਰਕਤ ਹੈ, ਨਾਮ ਦਾ ਅਸਰ ਪੈਂਦਾ ਜੇ ਠੀਕ ਤਰ੍ਹਾਂ ਜਪੀਏ। ਉਹ ਕਹਿੰਦੇ ਨਾ ਚਾੜ੍ਹਤੀ ਮੋਟਰ ਫਟੇ ਤੇ ਲਾਉ ਥੋੜ੍ਹੀ ਜਿਹੀ ਅਸੀਂ ਵੀ ਚਾੜੀਏ। ਇੱਕੇ ਆ ਗਿਆ ਖੈ ਸਬਦ ਪਾਖ ਆਰਦ ਉਰਦ ਦਿਨ ਰਾਤੇ ਕਰਗਿਆਂ ਨੂੰ ਭੌਂਕਣਾ ਪੈ ਗਿਆ ਤੇ ਨਿੰਦਕੀ ਇਹਨਾਂ ਨੇ ਕੀ ਪਰਵਾਹ। ਗੁਰੂ ਨਾਨਕ ਕਹਿੰਦਾ ਭੌਂਕਾ ਇਸ ਤਨ ਤਾਈ
ਭੌਂਕਾ ਇਸ ਤਨ ਤਾਈ,
ਜਿਹੜੇ ਕਹਿੰਦੇ ਚੁੱਪ ਕਰਕੇ ਬਾਬੇ ਨਾਨਕ ਨੂੰ ਸਟੱਡੀ ਕਰਿਓ ਤਾਂ ਦੇਖੋ। ਗੁਰੂ ਮਹਾਰਾਜ ਕਹਿੰਦਾ ਮੈਂ ਭੌਂਕ ਭੌਂਕ ਕੇ ਭਗਤੀ ਕਰਦਾ, ਮੈਂ ਤੇਰੇ ਰੜ ਦਾ ਕੁੱਤਾ ਭੌਂਕਾ ਕਿੱਦਾਂ ਕੁੱਤਾ ਗੁਰੂ ਗੁਰੂ ਭੌਂਕਣਾ ਹੀ ਹੈ ਭੌਂਕ ਭੌਂਕ ਕੇ ਭਗਤੀ ਸਾਰਿਆਂ ਨਾਲ ਜਿਹਨਾਂ ਨੇ ਵੀ ਕੀਤੀ ਹੈ। ਬਾਬਾ ਅਤਰ ਸਿੰਘ ਤੁਹਾਨੂੰ ਅਸੀਂ ਦੱਸਦੇ ਹਾਂ ਵੀ ਬਾਬਾ ਅਤਰ ਸਿੰਘ ਇੱਕ ਵਾਰੀ ਇੰਨਾ ਸ਼ੌਕ ਪੈ ਗਿਆ ਕਿ ਮੈਂ ਸਾਡੇ ਬਾਪੂ ਜੀ ਉਹਨਾਂ ਦੇ ਸਮਕਾਲੀ ਸੀ, ਬਾਪੂ ਜੀ ਉਹਨਾਂ ਨਾਲ ਬਹੁਤ ਮਿਲਦੇ ਹੁੰਦੇ ਸੀ ਬਾਬੇ ਦੇ, ਅਤੇ ਸਾਡੇ ਬਾਪੂ ਜੀ ਨੂੰ ਕਹਿੰਦੇ ਦਿਆਲ ਸਿਆ ਤੈਨੂੰ ਅਸੀਂ ਇੱਕ ਆਪਣੀ ਗੱਲ ਦੱਸੀਏ, ਸਾਡੇ ਇੱਕ ਦਿਨ ਆ ਗਿਆ ਵੀ ਕਿਤੇ ਅਕਾਂਤ ਜਾ ਕੇ ਜਿੱਥੇ ਕੋਈ ਡਿਸਟਰਬ ਨਾ ਆਏ ਇੱਥੇ ਮੈਂ ਉਹ ਚੀਜ਼ ਜਪਦਾ ਅਤੇ ਆਲੇ ਦੁਆਲੇ ਲੋਕਾਂ ਨੂੰ ਪਤਾ ਲੱਗ ਜਾਂਦਾ। ਕਹਿੰਦੇ ਮੈਂ ਐਸੀ ਜਗ੍ਹਾ ਨਾਮ ਜਪਣਾ ਚਾਹੁੰਦਾ ਜਿੱਥੇ ਮੈਂ ਖੁੱਲ੍ਹ ਕੇ ਅਭਿਆਸ ਭੌਂਕਾਂ ਔਰ ਐਨ ਗੁੰਜਾ ਦੁਹਾਈ ਪਾਵਾਂ, ਜਿਹਨੂੰ ਕਹਿੰਦਾ ਬੋਲੋ ਭਈਆ ਰਾਮ ਕੀ ਦੁਹਾਈ, ਵਿਗੜਿਓ ਕਬੀਰਾ ਰਾਮ ਦੁਹਾਈ ਸਾਰਿਆਂ ਨਾਲ ਇੱਦਾਂ ਪਹਿਲਾਂ ਭਗਤੇ ਪਹਿਲਾ ਪੌਦਾ। ਉਹ ਕਹਿੰਦੇ ਮੈਂ ਕਰਾਂ ਵੀ ਜਾ ਕੇ ਅਤੇ ਅਕਾਂਤ 'ਚ, ਕਹਿੰਦਾ ਦਿਆਲ ਸਾਹਿਬ ਮੈਂ ਚਲਾ ਗਿਆ, ਮੈਂ ਇੱਕ ਦੀਆ ਸੜਾਈ ਲੈਣੀ, ਡੱਬੀ ਚੀ ਲਾਉਣੀ, ਇੱਕ ਕੁਜੀ ਲੈਣੀ। ਦੇਖੋ ਬਾਬਾ ਜੀ ਦੇ ਅਸਲ ਨਾਮ ਜਪਿਆ, ਬਾਕੀ ਤਾਂ ਉਹਨਾਂ ਦੇ ਨਾਂ ਦੇ ਉੱਤੇ ਉਹ ਸ਼ੇਰਾਂ ਦੀ ਮਾਰ ਗਿੱਦੜ ਖਾ ਰਹੇ ਆ ਸਾਰਿਆਂ ਸੰਦ ਡਮੀਆਂ ਖਾ ਰਹੇ, ਨਾ ਉਹਨਾਂ ਨੂੰ ਅਸਲ ਜਪਿਆ ਹਾਂ ਬਾਕੀ ਤਾਂ ਸਾਹਿਬ ਹੀ ਉਹ ਜਿੰਦਾ ਹੈ ਨਾ ਵੀ ਉਹ ਪੱਤ ਝੁਕਣ ਵਾਲਾ ਉਹ ਗੁੜ ਤਿਆਰ ਹੋਵੇ ਗ੍ਰਾਂਡ 'ਚ ਉਸ ਵੇਲੇ ਫਿਰ ਆ ਜਾਂਦੇ ਗੁੜ ਲੈਣ ਵਾਲੇ ਉਹ ਕਹਿੰਦੇ ਤੈਨੂੰ ਗੁੜ ਕਾਹਦਾ ਦਵਾਂ ਕਹਿੰਦੇ ਜੀ ਮੈਂ ਗੰਨੇ ਲਾਉਂਦਾ ਸੀ ਵਿੱਚ ਵੇਲਣੇ ਦੇ ਉਹ ਅੱਛਾ ਦੂਸਰਾ ਆ ਕੇ ਜੀ ਮੈਨੂੰ ਵੀ ਗੁੜ ਦਿਓ ਉਹ ਕਹਿੰਦਾ ਤੂੰ ਕੀ ਕੀਤਾ ਸੀ ਮੈਂ ਕਿਹਾ ਜੀ ਮੈਂ ਕਹਿੰਦਾ ਮੈਂ ਯੋਗ ਹੱਕਦਾ ਸੀ ਵੇਲਣੇ ਦੇ ਉਹ ਕਹਿੰਦਾ ਤੂੰ ਤੂੰ ਤੈਨੂੰ ਅੱਛਾ ਤੂੰ ਤੇ ਪੱਤ ਤੂੰ ਮੈਲ ਲਾਉਂਦਾ ਸੀ ਚੱਲ ਠੀਕ ਹੈ ਤੈਨੂੰ ਗੁੜ ਲੈ ਤੂੰ ਤੂੰ ਉਹ ਫੱਕੜ ਚੂੜਾ ਕਹਿੰਦਾ ਮੈਂ ਜੀ ਮੈਂ ਉਹ ਖੋਰੀ ਝੁਕਦਾ ਸੀ ਚੁੰਬੇ ਦੇ ਸਾਡੇ ਮੈਂ ਝੋਕਾ ਸੀ ਅਤੇ ਉਹਦੇ ਨਾਲ ਦਾ ਇੱਕ ਬੰਦਾ ਉਹ ਸੀ ਕਹਿੰਦਾ ਤੈਨੂੰ ਤੂੰ ਤੈਨੂੰ ਤੈਨ ਤੇ ਦੇਖਿਆ ਨਹੀਂ ਕਹਿੰਦੀ ਮੈਂ ਝੋਕੇ ਦਾ ਸਾਲਾਂ ਸਾਡੇ ਜਦੋਂ ਮਨਿਸਟਰ ਬਣ ਜਾਂਦੇ ਨੇ ਬੜੇ ਝੋਕੇ ਦੇ ਸਾਰੇ ਹੱਲ ਮੇਰੀਆਂ ਪਹਿਲਾਂ ਵਾਲੀਆਂ ਸਿੱਟੀਆਂ ਸੀਗੀਆਂ ਭਾਈ ਸਾਹਿਬ ਜੀ ਮੈਂ ਉਹ ਸਾਰਾ ਉਸ ਕਰਕੇ ਉਹ ਕਹਿਣ ਲੱਗੇ ਵੀ ਤੂੰ ਤੂੰ ਕੀ ਕੀਤਾ ਕਹਿੰਦੀ ਮੈਂ ਜੇ ਨਾਲ ਦਾ ਕਹਿ ਦਿੰਦਾ ਤਾਂ ਚਲੋ ਚੰਗਾ ਸੀ ਉਹ ਕਹਿੰਦੀ ਮੈਂ ਝੋਕੇ ਦਾ ਸਾਰਾ ਤੋ ਅੱਜ ਕੱਲ੍ਹ ਯੂਨੀਵਰਸਿਟੀਆਂ 'ਚ ਸਾਰਿਆਂ ਝੋਕੇ ਦੇ ਸਾਰੇ ਬਹੁਤ ਹੈ ਉਹ ਕਬੀਰ ਸਾਹਿਬ ਨਾਲ ਦਵਾਈ ਦੇ ਦੇ ਕੇ ਨਾਮ ਜਪਣਾ ਸਾਰਾ ਅਤੇ ਉਹ ਬਾਪ ਜੀ ਨਾਲ ਉਹ ਸੰਤ ਅਤਰ ਸਿੰਘ ਜੀ ਨਾਲ ਕਿਉਂਕਿ ਜਿੰਨੇ ਵੀ ਸਗਾਂ ਸੰਤ ਬਾਬੇ ਅਤਰ ਸਿੰਘ ਤੋਂ ਬਾਅਦ ਨੇ ਸਾਰੇ ਝੋਕੇ ਦੇ ਸਾਰੇ ਹੈ ਅਤੇ ਬਾਬੇ ਅਤਰ ਸਿੰਘ ਹੀ ਰੀਸ ਕਰਦੇ ਆ ਪਰ ਸਾਰਾ ਉਹਨਾਂ ਦੇ ਨਾਂ ਦੇ ਉੱਤੇ ਹੀ ਸਭ ਕੁਛ ਹੈ ਤੋ ਸਾਰੇ ਜਿੰਨੇ ਝੋਕੇ ਦੇ ਸਾਰੇ ਹੈ ਨਾ ਇਹਨਾਂ ਨੂੰ ਕੋਈ ਪਤਾ ਨਹੀਂ ਵੀ ਬਾਬਾ ਜੀ ਨੇ ਕਿੰਨੀ ਕਮਾਈ ਕੀਤੀ ਅਤੇ ਉਹ ਜਿਸ ਵੇਲੇ ਉਹਨਾਂ ਨਾਲ ਕਿਹਾ ਮੈਂ ਕਿੱਦਾਂ ਦੀ ਡੱਬੀ ਲੈ ਗਈ ਇੱਕੋ ਜੀ ਲੈ ਗਈ ਬਾਬੇ ਜੀ ਕਹਿੰਦੇ ਬਾਬਾ ਜੀ ਉਹ ਕਿਉਂ ਕਹਿੰਦੇ ਦਿਆਲ ਸਿੰਘ ਨੇ ਕੀਤਾ ਵੀ ਜਿਸ ਵੇਲੇ ਕਹਿੰਦੇ ਭੁੱਖ ਲੱਗੇ ਜੀ ਨਾ ਅਤੇ ਮੈਂ ਪੱਤੇ ਪੁੱਤੇ ਸਾਫ ਜੋ ਹੋਊਗੀ ਨਾ ਵੈਜੀਟੇਸ਼ਨ ਮੈਂ ਕੜਕੇ ਅਤੇ ਕੁਝੀ 'ਚ ਪਾ ਕੇ ਅਤੇ ਲੱਕੜਾਂ ਜਿਹੀਆਂ ਲੈ ਕੇ ਕੁਝੀ ਥੱਲੇ ਬਾਲ ਕੇ ਅਤੇ ਮੈਂ ਉਹ ਥੋੜ੍ਹੇ ਜਿਹਾ ਰਿੰਨ ਰੰਨ ਕੇ ਸਾਗ ਸੂਗ ਜਿਹੜਾ ਮਿਲੇਗਾ ਅਤੇ ਵੱਡੀ ਅਤੇ ਮੈਂ ਉਹ ਉਸ ਵੇਲੇ ਬਹਿਣ ਇਹਨੂੰ ਭੁੱਖ ਪੂਰੀ ਕਰ ਰਿਹਾ ਕਰੂੰ ਕੁਝੀ ਬਾਲ ਡੰਗਰ 'ਚ ਉਹ ਵੀ ਮਿਲ ਜਾਂਦਾ ਸਾਰਾ ਕੁਝ ਹੀ ਨਹੀਂ ਡੱਬੀ ਨਹੀਂ ਮਿਲਦੀ ਉੱਥੇ ਬਾਕੀ ਸਭ ਕੁਛ ਮੈਂ ਉਸਦੇ ਤਿਆਰ ਰੱਖੀ ਸੀ ਮੈਂ ਬੇਬੀ 'ਚ ਪਾ ਕੇ ਉਹ ਜਿੱਥੇ ਸੀ ਮੈਂ ਉੱਥੇ ਸਾਰੀਆਂ ਚੀਜ਼ਾਂ ਰੱਖਤੀਆਂ ਅਤੇ ਮੈਂ ਜੰਗਲ ਐਸੇ ਥਾਂ ਉੱਤੇ ਪਹਾੜ 'ਤੇ ਚੜੇਗਾ ਜਿੱਥੇ ਕੋਈ ਬੰਦਾ ਆਉਂਦਾ ਜਾਂਦਾ ਹੀ ਨਹੀਂ ਸੀ ਭਾਈ ਰਣਧੀਰ ਸਿੰਘ ਜੀ ਨੇ ਵੀ ਉਹ ਨਾਰੰਗਵਾਲ ਅਤੇ ਗੁਜਰਵਾਲ ਦੀ ਸੈਂਟਰ ਦੀ ਟਾਪ 'ਚ ਰਾਤ ਨੂੰ ਇੰਨਾ ਅਭਿਆਸ ਕਰਦੇ ਸੀ ਉੱਚੀ ਉੱਚੀ ਵੀ ਹਾੜਾ ਬੋਲਦਾ ਸੀ ਉੱਥੇ ਦੋਵਾਂ ਪਿੰਡਾਂ ਦੀ ਕਿਤੇ ਲੜਾਈ ਹੋਈ ਸੀ ਨਾਰੰਗਵਾਲ ਅਤੇ ਗੁਜਰਵਾਲ ਦੀ ਉਹ ਪੁਰਾਣੀਆਂ ਰੂਹਾਂ ਉੱਥੇ ਹਾੜਾ ਪਾਉਂਦੀਆਂ ਭਾਈ ਸਾਹਿਬ ਨਾਲ ਉਹ ਥਾਂ ਲੱਭਿਆ ਉੱਥੇ ਉਹਨਾਂ ਨੇ ਬਹੁਤ ਉੱਚੀ ਉੱਚੀ ਨਾਮ ਜਪਿਆ ਤੋ ਉਹ ਜਿਸ ਵੇਲੇ ਉਹਨਾਂ ਨੇ ਕਿਹਾ ਜੀ ਮੈਂ ਬਾਬਾ ਜੀ ਨਾਲ ਜੋ ਨਾਮ ਜਪਣਾ ਸ਼ੁਰੂ ਕੀਤਾ ਉੱਥੇ ਲੱਗੇ ਹੀ ਰਹਿੰਦੇ ਸੀ ਸਾਰਾ ਜੰਗਲ ਗੂੰਜ ਪੈਣਾ ਪਰ ਉੱਥੇ ਕੋਈ ਨਹੀਂ ਕਹਿੰਦਾ ਪੰਜਵੇਂ ਕੁ ਦਿਨ ਮੈਂ ਖਾਧਾ ਵੀ ਕੁਛ ਨਹੀਂ ਉਹਨੇ ਦਿਨ ਅਤੇ ਜਿਸ ਵੇਲੇ ਪੰਜਵਾਂ ਪੰਜ ਦਿਨ ਹੋ ਗਏ ਮੈਨੂੰ ਅਤੇ ਮੈਂ ਅਭਿਆਸ ਕਰ ਰਿਹਾ ਸੀ ਅਤੇ ਇੱਕ ਕੋਈ ਆਣ ਕੇ ਨਾ ਮੇਰੇ ਖਰੌੜਿਆਂ 'ਤੇ ਡਿੱਗ ਪਿਆ ਬਾਬਾ ਜੀ ਚਰਨੀ ਸੀ ਕਹਿੰਦੇ ਜਾਂ ਪੈਰ ਨਹੀਂ ਕਹਿੰਦੇ ਮੇਰੇ ਖਰੌੜਿਆਂ ਦੇਖੋ ਗਰੀਬੀ ਕਹਿੰਦੇ ਮੇਰੇ ਖਰੌੜਿਆਂ 'ਤੇ ਡਿੱਗ ਪਿਆ ਪਸ਼ੂ ਦੇ ਖਰੌੜੇ ਹੁੰਦੇ ਆ ਅਤੇ ਉਹ ਕਹਿੰਦੇ ਮੇਰੇ ਖਰੌੜਿਆਂ 'ਤੇ ਡਿੱਗ ਪਿਆ ਅਤੇ ਪਿਆਰ ਸਿਆ ਮੈਂ ਜਦੋਂ ਦੇਖਿਆ ਤਾਂ ਇੱਕ ਮੁਸਲਮਾਨ ਫਕੀਰ ਮੈਂ ਉਹਨੂੰ ਚੱਕ ਕੇ ਛਾਤੀ ਨਾਲ ਲਾਇਆ ਕਹਿੰਦਾ ਅੱਲਾ ਕਹਿੰਦੇ ਉਹ ਕਹਿੰਦੇ ਅੱਲਾ ਦੇ ਪਿਆਰੇ ਦੋਨੋਂ ਜਿਹੜੇ ਕਹਿੰਦੇ ਮੈਂ ਅਸੀਂ ਦੋਨਾਂ ਨੇ ਜੱਫੀ ਪਾਈ ਕਹਿੰਦਾ ਤਨ ਹੈ ਤਨ ਤੂੰ ਅਤੇ ਤਨ ਤੇਰਾ ਗੁਰੂ ਕਹਿੰਦੇ ਸਾਈਂ ਕੀ ਗੱਲ ਹੈ ਕਹਿੰਦੇ ਮੈਂ ਇੱਥੋਂ ਪੰਜ ਮਿੰਟ 'ਤੇ ਬੈਠਾ ਮੈਂ ਵੀ ਅੱਲਾ ਦੀ ਬੰਦਗੀ ਕਰ ਰਿਹਾ ਸੀ ਸਾਰੀ ਜਿੱਥੇ ਤੱਕ ਮੇਰੇ ਤੱਕ ਹਵਾ ਆ ਰਹੀ ਸੀ ਸਾਰੇ ਨੂੰ ਹੀ ਸਾਰੀ ਹੀ ਵਾਹ ਵਾਹ ਗੁਰੂ ਸਾਰੀ ਹਵਾ 'ਚ ਉੱਥੇ ਤੱਕ ਤੇਰੇ ਗੁਰੂ ਦਾ ਮੰਤਰ ਚੜ ਰਿਹਾ ਸੀ ਮੈਂ ਬੈਠਿਆ ਨਹੀਂ ਗਿਆ ਮੈਂ ਉਸੇ ਮਗਰ ਗਿਆ ਸਾਰੀ ਵਾਯੂ ਮੰਡਲ 'ਚ ਭਰ ਗਿਆ ਸਾਰਾ ਜਿੱਦਾਂ ਲੰਗ 'ਚ ਕਹਿੰਦੇ ਸਾਰੀ ਹਵਾ ਨੂੰ ਫੇਫੜੇ ਲੱਗ ਗਏ ਕਹਿੰਦੇ ਹਵਾ ਸਾਰੀ ਮੇਰਾ ਆਪਣਾ ਮੈਂ ਕਿਹਾ ਚੜੀਏ ਕਿੱਥੋਂ ਆ ਰਹੇ ਹੋ ਮੈਂ ਆਉਂਦਾ ਆਉਂਦਾ ਦੇਖਿਆ ਤਾਂ ਤੁਸੀਂ ਖੜ੍ਹੇ ਔਰ ਤੁਸੀਂ ਅਭਿਆਸ ਕਰ ਰਹੇ ਹੋ ਮੈਂ ਤਾਂ ਤੁਹਾਡੀ ਡਿਸਟਰਬ ਮੈਨੂੰ ਮਤਲਬ ਉਹਨਾਂ ਦੀ ਆਪਣੀਆਂ ਬੋਲੀਆਂ 'ਚ ਉਹਨਾਂ ਨੇ ਕਿਹਾ ਮਾੜਾ ਦੇ ਪਿਆਰੇ ਆ ਸਾਡੇ ਗੁਰੂ ਨਾਲ ਵੀ ਭੰਗ ਭੰਗ ਭਗਤੀ ਕੀਤੀ ਸਾਨੂੰ ਵੀ ਰੀਝ ਆਈ ਅਤੇ ਅਸੀਂ ਵੀ ਰੱਜ ਕੇ ਨਾਮ ਜਪੀਏ ਕਹਿੰਦੇ ਅੱਲਾ ਦੇ ਪਿਆਰੇ ਧੰਨ ਤੂੰ ਧੰਨ ਤੇਰਾ ਗੁਰੂ ਜਾ ਕੇ ਫਿਰ ਆਪਣੇ ਦੌੜ ਗਿਆ ਉੱਥੋਂ ਬਾਅਦ ਬਾਬਾ ਜੀ ਕਹਿੰਦੇ ਲੱਗਾ ਰਿਹਾ ਕਹਿੰਦੇ ਮੈਨੂੰ ਭੁੱਖ ਲੱਗਦੀ ਨਹੀਂ ਸੀ ਪਤਾ ਨਹੀਂ ਕੀ ਗੱਲ ਹੋਈ ਪਰ ਮੈਂ ਪੰਜ ਦਿਨ ਹੋਰ ਗੁਜ਼ਰ ਗਏ ਮੈਂ ਕਰੀ ਜਾਵਾਂ ਮੈਂ ਉਸ ਵੇਲੇ ਚੌਂਕੜਾ ਮਾਰ ਕੇ ਬੈਠਾ ਕਹਿੰਦੇ ਮੈਂ 10 ਕੁ ਵਜੇ ਦੁਪਹਿਰ ਤੋਂ ਵੇਲੇ ਦੇਖਿਆ ਕੁਛ ਕੜਾਕ ਜਿਹਾ ਹੋ ਰਿਹਾ। ਮੈਂ ਦੇਖਿਆ ਤੇ ਸਾਹਮਣੇ ਇੱਕ ਪਹਾੜਨ ਔਰਤ ਸਾਗ ਮੱਕੀ ਦੀ ਰੋਟੀ ਔਰ ਥਾਲ ਉਹਦੇ ਵਿੱਚ ਕਰਕੇ ਤੇ ਮੇਰੇ ਮੂਹਰੇ ਰੱਖਣ ਡਈ। ਮੈਂ ਕਿਹਾ ਤੈਨੂੰ ਕਿੱਦਾਂ ਪਤਾ ਲੱਗ ਗਿਆ? ਕਹਿੰਦੀ ਜੀ ਮੈਂ ਰੋਜ਼ ਜੋ ਆ ਪਹਾੜੀ ਪੈ ਭਜਨ ਕਰਤੀ ਹੈ ਨਾ, ਮੈਂ ਉਸਕੇ ਪਾਰ ਰਹਿਤੀ ਹੂੰ, ਤੋ ਮੈਂ ਯਹਾਂ ਪਾਣੀ ਭਰਨੇ ਆਤੀ ਹੂੰ। ਮੈਂ ਪਾਣੀ ਭਰਨੇ ਜਿਤਨੇ ਦੇ ਨਾ ਹੀ ਆਪ ਉਸੀ ਤੁਰਾਈ ਲਗੇ ਰਹੇ। ਆਜ ਮੈਂ ਸੋਚਿਆ ਵੀ ਇਹਦੇ ਕੋਲ ਭੁੱਖ ਲੱਗੀ ਹੋਗੀ, ਤੋ ਮੈਂ ਘਰ ਜਾ ਕਰ ਜਲਦੀ ਜਲਦੀ ਰੋਟੀ ਬਣਾ ਕਰ ਲਿਆ ਆਪ ਕੋਲ ਲਾਈ, ਆਪ ਖਾ ਲਏ, ਆਪ ਬਦਲ ਕੇ ਭੁੱਖੇ ਆ। ਕਹਿੰਦੇ ਮੇਰੇ ਅੱਖਾਂ 'ਚ ਹੰਝੂ ਆ ਗਏ। ਕਹਿੰਦਾ ਮੈਂ ਰੋਟੀ ਤਾਂ ਤੇਰੀ ਫੇਰ ਖਾਊਂ, ਪਹਿਲਾਂ ਮੈਨੂੰ ਗੁੱਝੀ ਪਾਲ ਲੈਣ ਦੇ ਜਿੰਨੀ ਮੈਂ ਰੱਖੀ ਸੀ। ਕਹਿੰਦਾ ਤੂੰ ਭਾਜਨ ਕਰ, ਰੋਟੀਆਂ ਤਾਂ ਤੇਰੇ ਪਿੱਛੇ ਪਿੱਛੇ ਫਿਰ ਗਈ। ਕਹਿੰਦਾ ਮੈਂ ਡੱਬੀ ਕੁੱਝੀ ਉਹ ਮਾਰੀ ਭਗਾ ਕੇ ਭੰਗ ਸਿੱਟੀ ਔਰ ਕੁੱਝੀ ਉਹ ਟੀਲਾ ਮੈਂ ਕਿਹਾ ਜਿਹਦਾ ਭਜਨ ਕਰਦੇ ਹਾਂ ਰੋਟੀ ਦੇਖੋ ਕਿੱਦਾਂ ਆਉਂਦੀ ਹੈ, ਆਹ ਹੱਡ ਵੀ ਕੀ ਹੋਣੀਆਂ ਵੀ ਤੁਸੀਂ ਨਾ ਮਰ ਲੱਗੋ ਔਰ ਸਾਡੀਆਂ ਜੋਬਾਂ ਜੋਬਾਂ ਦਾ ਇਹ ਪਿੱਛੇ ਪਿੱਛੇ ਤੁਰੀਆਂ ਫਿਰਨਗੀਆਂ। ਪਰ ਇੱਕ ਤੇ ਆਸ ਰੱਖ ਕੇ ਉਹ ਕਹਿੰਦਾ ਵੀ ਮੈਂ ਇਹਨਾਂ 'ਤੇ ਯਕੀਨ ਰੱਖਾਂ ਆਪਣੇ ਰੱਬ ਕਿਉਂ। ਉਹ ਕਹਿੰਦਾ ਨਾ ਸਿਰ ਸਿਰ ਜਿਕ ਸਮਾਹੇ ਠਾਕਰ ਕਾਹੇ ਮਨ ਪਾ ਕਰਿਆ, ਉੜੇ ਉੜੇ ਆਵੇ ਸਹਿ ਗੁੱਸਾ ਤਿਸ ਪਾਛੇ ਬਚਨੇ ਛੜਿਆ, ਤੈਨ ਕਮਨ ਖੜਾਵੇ ਕਮਨ ਛਗਾਵੇ। ਮਤਲਬ ਵੀ ਐਸੀਆਂ ਬਰਕਤਾਂ ਭਜਨ ਦੀਆਂ। ਅਸੀਂ ਇਹ ਪੁਰਾਤਨ ਸਿੰਘ ਝੱਲਾਂ 'ਚ ਬੈਠੇ ਸਮਝਦੇ ਸੀ ਕਈ ਕਈ ਦਿਨ ਦੇ ਭੁੱਖੇ, ਪਰ ਕਾਹਦੇ ਆਧਾਰ 'ਤੇ ਜੀਂਦੇ? ਗੰਢਾ ਭੰਨਣ ਲੱਗੇ ਹੈ, ਉੱਠ ਕੇ ਰੋਟੀ ਰੂਪਾ ਪ੍ਰਸ਼ਾਦ ਕਹਿੰਦੇ ਸੀ ਗੰਢੇ ਨੂੰ, ਖਾਣ ਮਾਰਦੇ ਸੰਭ 'ਚ ਉੱਥੇ ਲੱਗ ਗਏ ਮੇਰਾ ਪਿੰਡ, ਉਹ ਗੰਢਾ ਭੰਨ ਕੇ ਵੀ ਚਲੋ ਰੋਟੀ ਖਾਈਏ, ਮੂੰਹ 'ਚ ਰੋਟੀ ਲੈ ਗਈ। ਕਹਿੰਦੇ ਓਏ ਹਮੇਸ਼ਾ ਬਦਾਲੀ ਇੰਨੀਆਂ ਕੁੜੀਆਂ ਫੜ ਕੇ ਲਿਜਾ ਰਿਹਾ। ਵੱਜੇ ਖਰੇ ਕਿੰਨੇ 100 ਮੀਲ ਉੱਥੋਂ ਸੀ ਸਿੰਘਾਂ ਨਾਲ ਅਭਿਆਸ ਦੇ ਦੌੜ ਦੇ ਉੱਤੇ ਜਾ ਢਾਇਆ ਉਹਨਾਂ ਨੂੰ ਛੇਤੀ, ਕਿਉਂਕਿ ਪਵਨ ਹਾਰੀ ਹੋ ਜਾਂਦੇ ਸਿੰਘ, ਜਾ ਢਾਇਆ ਕੁੜੀਆਂ ਛਡਾਈਆਂ ਸਾਰੀਆਂ। ਔਰ ਉਸ ਕਰਕੇ ਮਤਲਬ ਸਿੰਘਾਂ ਨੂੰ ਭੋਕੀ ਆ, ਹਰਨਾਮ ਹਮਾਰਾ ਭੋਜਨ 36 ਪ੍ਰਕਾਰ ਜਿੱਤ ਖਾਇਆ ਹਮਕੋ ਤੇ, ਪਰ ਉਹ ਉਤੜੀਆਂ ਮੰਨਣਾ ਹੈ ਉਹ। ਫਿਰ ਉਹਨਾਂ ਨਾਲ ਉਹ ਬਾਬਾ ਜੀ ਕਹਿੰਦੇ ਮੈਂ ਪਰ ਕੁੱਝੀ ਪੰਨੀ, ਉੱਥੋਂ ਬਾਅਦ ਸਾਰਾ ਫਿਰ ਮੈਂ ਅਭਿਆਸ ਕਰਕੇ ਫਿਰ ਉੱਥੋਂ ਆ ਗਏ। ਕਹਿੰਦੇ ਨਹੀਂ ਇੱਥੇ ਵੀ ਹੁਣ ਡਿਸਟਰਬੈਂਸ ਹੈ, ਪਰ ਮਜ਼ਾ ਬੜਾ ਆਇਆ ਉੱਚੀ ਉੱਚੀ ਜਪਣ ਦਾ। ਤੋ ਇਹੋ ਹੀ ਹੈ ਵੀ ਮਹਾਰਾਜ ਨਾ ਵੀ ਬਾਣੀ 'ਚ ਕਿਹਾ ਪਾਉਂਕਾਂ ਇਸ ਤਨ ਤਾਈ,
ਪਾਉਂਕਾਂ ਇਸ ਤਨ ਤਾਈ,
ਏਤੇ ਕੂਕਰ ਹਾਂ ਬੇਗਾਨਾ,
ਏਤੇ ਕੂਕਰ ਹਾਂ ਬੇਗਾਨਾ।
ਗੁਰੂ ਨਾਨਕ ਪਾਤਸ਼ਾਹ ਉਹ ਕੁੱਤਾ ਬਣਦਾ ਹੈ, ਕਹਿੰਦੇ ਇੰਨੇ ਕੁੱਤੇ ਤੇਰੇ ਦਰਬਾਰ ਦੇ ਵਿੱਚ ਹੈ, ਪਰ ਉਹ ਅਕਾਲ ਪੁਰਖ ਦੇ ਰਾਖਵੇਂ ਕੁੱਤੇ ਅੰਦਰ ਬੈਠੇ ਦਰਗਾਹ ਦੇ, ਮੈਂ ਬਾਹਰ ਬੈਠਾ, ਮੈਨੂੰ ਅੰਦਰ ਜਾਈ ਨਹੀਂ ਹੈ ਨਾ, ਮੈਨੂੰ ਪਤਾ ਨਹੀਂ, ਮੈਂ ਭਗਤੀ ਨਹੀਂ ਕੀਤੀ ਇੰਨੀ, ਜਿਹੜੇ ਕਿ ਪ੍ਰਵਾਨ ਕੁੱਤੇ ਆ ਤੇਰੇ ਅੰਦਰ ਹੈ ਉਹਨਾਂ ਦੇ ਗੱਲ 'ਚ ਪੱਟ, ਤੂੰ ਉਹਨਾਂ ਦਾ ਮਾਲਕ ਹੈ। ਇੱਥੇ ਕੂਕਰ ਇੰਨੇ ਕੂਕਰ ਤੇਰੇ ਦਰਬਾਰ 'ਚ, ਪਰ ਮੈਂ ਬੇਗਾਨਾ ਹੈ। ਬੇਗਾਨਾ ਭਾਈ ਸਾਹਿਬ ਜੀ ਪਿੰਡੀ ਥਾਈ ਦੇ ਕੁੱਤੇ ਜਿਹੜੇ ਹੁੰਦੇ ਨਾ, ਉਹ ਕਾਲੇ ਪੀਲੇ ਭੂਸੜੇ ਅਤੇ ਡੱਬ ਖੜੱਬੇ, ਉਹ ਪੁੱਛਾਂ ਲੈ ਕੇ ਐਨ ਇਕੱਠੇ ਫਿਰਦੇ ਰਹਿੰਦੇ, ਕਿਸੇ ਭਰਾ ਉਪਰਾ ਕੁੱਤਾ ਆਇਆ ਨਹੀਂ ਪਿੰਡ 'ਚ ਉਹਦੇ ਦੁਆਲੇ ਹੋ ਜਾਂਦੇ। ਮਹਾਰਾਜ ਹੁਣ ਉਹ ਕੁੱਤਾ ਬਣ ਰਿਹਾ ਹੈ ਬੇਗਾਨਾ ਕੁੱਤਾ, ਬੇਗਾਨਾ ਕੁੱਤਾ ਬਣ ਰਿਹਾ ਇੱਥੇ ਕੁੱਕਰ, ਇਹ ਸਾਰੇ ਜਿਹੜੇ ਆਲੇ ਦੁਆਲੇ ਅਤੇ ਦਰਵਾਜ਼ ਭਰਾ, ਮੈਂ ਤਾਂ ਬੇਗਾਨਾ ਕੁੱਤਾ ਇੱਥੇ ਕੁੱਕਰ। ਹਾਂ ਕਹਿੰਦੇ ਪੁਰਾਣੀ ਬੇਲੀ 'ਚ ਮੈਂ ਨਹੀਂ ਸੀ ਬੋਲੀ ਪੰਜਾਬੀ 'ਚ, ਕਹਿੰਦੇ ਹਾਂ ਹਾਂ ਵੀ ਮੂੰਹ ਨਾ ਜਠਾਰ ਸੁਣਾ, ਹਾਂ ਹਾਂ ਮੈਂ ਇਹਨੂੰ ਕਿਹਾ ਬਾਣੀ ਦੇ ਵਿੱਚ, ਹਮੇ ਵੀ ਹੈ ਪਰ ਹਾਂ ਮੈਂ ਹਾਂ ਮੈਂ ਕਹਿੰਦੇ ਇੱਥੇ ਕੁੱਕਰ ਹਾਂ ਦੇ ਕਰਨਾ, ਮੈਂ ਬੇਗਾਨਾ ਕੁੱਤਾ ਮੇਰੀ ਕੋਲ ਕੁਛ ਸੁਣਦਾ। ਉਹ ਸਾਰੇ ਕੁੱਤੇ ਉਹਦੇ ਦੁਆਰੇ ਆ ਜਾਂਦੇ ਹੁੰਦੇ ਐਨ ਮਾਰ, ਕਦੀ ਉਹਦੀ ਪੂਛ ਹਲੂ ਪੈਂਦੀ, ਉਹ ਵਿਚਾਰਾ ਫਿਰ ਨਾ ਪੂਛ ਡੱਤਾਂ ਚ ਲੁਕੋ ਲੈਂਦਾ, ਉਹ ਤਾਂ ਵੀ ਨਹੀਂ ਛੱਡਦੇ ਆਲੇ ਦੁਆਲੇ ਸਾਰਿਆਂ ਦਾ ਪੂਛਾ ਕਰੀਆਂ, ਉਹ ਸਾਰੇ ਆਲੇ ਅਸੀਂ ਤੂੰ ਮਾਹੇ ਛੋਟੇ ਹੁੰਦੇ ਪਿੰਡੀ ਲੈਂਦੇ, ਫਿਰ ਹਾੜ ਕੇ ਇਹਨਾਂ ਨੂੰ ਕੋਈ ਜਗ੍ਹਾ ਨਹੀਂ ਲੱਗਦੀ ਨਾ, ਫਿਰ ਉਹ ਰੂੜੀ 'ਤੇ ਚੜ ਜਾਂਦਾ, ਰੂੜੀ 'ਤੇ ਆਲੇ ਦੁਆਲੇ ਕੁੱਤੇ ਭੌਂਕ ਰਹੇ ਹੁੰਦੇ, ਉਹ ਫਿਰ ਕੁਛ ਨਹੀਂ ਕਰਦਾ, ਪੂਸੀ ਵੀ ਚੜ ਜਾਂਦਾ ਰੂੜੀ 'ਤੇ ਵੀ ਚੜ ਗਿਆ, ਫਿਰ ਹਾਰ ਕੇ ਨਾ ਚਿੱਟੀ ਚਿੱਟੀ ਦੰਦ ਕੱਢ ਲੈਂਦਾ। ਉਹ ਕਹਿੰਦਾ ਵੀ ਹੌਲੀ ਨੇ ਆਰ ਨੂੰ ਡਾਊਨ ਕਰ ਦਿੱਤੇ ਕੁੱਤੇ ਫਿਰ ਵਾਪਸ ਮੁੜ ਜਾਂਦੇ ਉਹ 'ਚ, ਤਾਂ ਬਾਬਾ ਨਾਨਕ ਉਹ ਕੁੱਤਾ ਬਣਦਾ। ਉਹ ਇੰਨੀ ਗਰੀਬੀ ਹੈ ਭਾਈ ਸਾਹਿਬ ਜੀ ਬਾਣੀ ਤੇ ਇੱਥੇ ਕੱਢਣਾ ਖਣਾ ਮਹਾਂਪੁਰਸ਼ ਦੇ ਬਾਬਾ ਜੀ ਬ੍ਰਹਮ ਗਿਆਨੀ ਮਾਰ ਅਸੀਂ ਚਾੜ ਦਿੰਦੇ ਲੱਠੇ ਦੇ ਉੱਤੇ ਉਹਨਾਂ ਨੂੰ ਉਹ ਕੁਲਹਾਂ ਦਿੰਦੇ ਬਾਬ ਦੇ ਲੈਂਦੇ ਵੱਡੇ ਨਲੱਜ ਇਹ ਮਹਾਂਪਾ ਨੂੰ ਹੱਡ ਬੀਤੀਆਂ ਤਾਂ ਖੜਾ ਰਿਹਾ ਭਾਈ ਸਾਹਿਬ ਜੀ ਮੈਂ ਮਿਲਵਾਕੀ ਅਮੈਰੀਕਾ ਦੇ ਵਿੱਚ ਜਿੱਥੇ ਮੈਂ ਆਇਆ ਮੈਨੂੰ ਬਾਬਾ ਜਗਜੀਤ ਸਿੰਘ ਜੀ ਨਾਮਧਾਰੀ ਮਿਲਣ ਆਏ ਉਹ ਦਰਸ਼ਨ ਸਿੰਘ ਮਿਲਵਾਕੀ ਵਾਲਾ ਜਿਹੜਾ ਸਾਰਾ ਤਗੜਾ ਮੁੰਡਾ ਮੈਂ ਉੱਥੇ ਉਹਦੇ ਆਫਿਸ 'ਚ ਕੰਮ ਕਰਦਾ ਸੀ ਉਹ ਮੈਨੂੰ ਔਰ ਬਾਬਾ ਜਗਜੀਤ ਸਿੰਘ ਮੈਨੂੰ ਪੁਰਾਣਾ ਪਟਿਆਲੇ ਦਾ ਪਿਆਰ ਕਰਦੇ ਸਾਰੇ ਉਹ ਵੀ ਇੱਥੇ ਆਏ ਬੜੇ ਚੰਗੇ ਭਾਈ ਸਾਹਿਬ ਜੀ ਸੁਣੰਦਾ ਵਜਾਉਂਦੇ ਇੰਨੇ ਗੁਣੀਆਂ ਨੇ ਆ ਜਾਂਦੇ ਵਿਚਾਰੇ ਸਾਰੇ ਔਰ ਉਹ ਬੜੇ ਚੰਗੇ ਪਟਿਆਲਾ ਯੂਨੀਵਰਸਿਟੀ ਸਭ ਮਿਨਿਸਟਰ ਆਏ ਉੱਥੇ ਜਿਹੜੇ ਪੰਜਾਬੀ ਯੂਨੀਵਰਸਿਟੀ ਉਹਦੇ ਵਿੱਚ ਉਹਨਾਂ ਨੂੰ ਸਾਰੇ ਸਿੱਖ ਪੰਥ ਇਕੱਠਾ ਹੋਇਆ ਔਰ ਉੱਥੇ ਕੀਰਤਨ ਸਟੇਜ 'ਤੇ ਕਰ ਰਹੇ ਸੀ ਸਾਰੇ ਮਿਨਿਸਟਰ ਸਿੱਧੇ ਆਉਣ 'ਤੇ ਕੁਰਸੀਆਂ 'ਤੇ ਬੈਠੇ ਆਉਣ ਸਾਰੇ ਬਾਬਾ ਜਗਜੀਤ ਸਿੰਘ ਜੀ ਆਏ ਉਹਨਾਂ ਨੇ ਜੁੱਤੀ ਲਾਏ ਜੁੱਤੀ ਲਾ ਕੇ ਨੰਗੇ ਪੈਰੀਂ ਕੀਰਤਨੀਆਂ ਤੱਕ ਜਾ ਕੇ ਮੱਥਾ ਟੇਕਿਆ ਫਿਰ ਵਾਪਸ ਆ ਕੇ ਜੁੱਤੀ ਪਾਈ ਫਿਰ ਆਪਣੀ ਜਗ੍ਹਾ 'ਤੇ ਜਾ ਕੇ ਬੈਠੇ ਉਹਨਾਂ ਦੇ ਨਾਲ ਸਾਰਾ
ਜੀ
ਹੁਣ ਜਦੋਂ ਮਿਲਵਾ ਕੇ ਆਏ ਅਤੇ ਮੈਂ ਕੋਣੇ 'ਚ ਬੈਠਾ ਆਪਣੇ ਸਾਥੀਆਂ ਨੂੰ ਕਹਿਣ ਲੱਗਿਆ ਸੰਤਾਂ ਨੂੰ ਉਹਨਾਂ ਨੂੰ ਚੱਕ ਕੇ ਨਾ ਇੱਥੇ ਸਾਡੇ ਸਾਹਮਣੇ ਲਿਆ ਦਿਓ ਅਤੇ ਉਹ ਭਾਈ ਮਹਿੰਦਰ ਸਿੰਘ ਨੇ ਅਤੇ ਪਟਿਆਲੇ ਵਾਲੇ ਉਹਨਾਂ ਨੂੰ ਅੱਗੇ ਲਿਆ ਦਿਓ ਮੈਂ ਆ ਕੇ ਮੈਂ ਕਿਹਾ ਬਾਬਾ ਜੀ ਮੈਂ ਠੀਕ ਹੈ ਇੱਥੇ ਕਹਿੰਦੇ ਨੇ ਬੜਾ ਸੋਹਣਾ ਸਰੰਦਾ ਵਜਾਉਂਦੇ ਪਏ ਉਹ ਜਿਸ ਵੇਲੇ ਚਾਨੀ ਜੀ ਅੰਦਰ ਖੰਡ ਪਾਠ ਰੱਖਿਆ ਸੀ ਅਸੀਂ ਚਾਨੀ ਜੀ ਨਾਲ ਅਤੇ ਉਹ ਚਾਨੀ ਜੀ ਦੀ ਰੌਲ ਸੀ ਉਹ ਮੱਥਾ ਟੇਕਣ ਆਏ ਦੇਖੋ ਬਾਣੀ ਦਾ ਬਹੁਤ ਸਤਿਕਾਰ ਕਰਦੇ ਨਾਮਧਾਰੀ ਬਾਣੀ ਅਤੇ ਉਹ ਜਦੋਂ ਮੈਨੂੰ ਮੱਥਾ ਟੇਕਣ ਆਏ ਨਾ ਨਾ ਉੱਥੋਂ ਪਹਿਲਾਂ ਮੈਂ ਬਾਹਰ ਉਹਨਾਂ ਨੂੰ ਸਵਾਗਤ ਕਰਨ ਲੱਗਿਆ ਮਿਲਿਆ ਮੈਨੂੰ ਸਾਨੂੰ ਮੈਂ ਕਿਹਾ ਬਾਬਾ ਜੀ ਮੈਂ ਤੁਹਾਨੂੰ ਉਹਦੇ ਦੇਖਿਆ ਤੁਸੀਂ ਕੱਲਿਆਂ ਨੇ ਜੁੱਤੀ ਡਾਹੀ ਬਾਣੀ ਨੂੰ ਔਰ ਤੁਸੀਂ ਫਿਰ ਆਪਣੀ ਸੀਟ 'ਤੇ ਬਹਿ ਕਹਿੰਦਾ ਤੂੰ ਕੋਲ ਸੀ ਨਾ ਕੋਲ ਸੀ ਨਾ ਦੇਖਦਾ ਸੀ ਨਾ ਵੀ ਜਿਹੜੇ ਸਾਨੂੰ ਕਹਿੰਦੇ ਵੀ ਬਾਣੀ ਦੀ ਨਾਮਧਾਰੀ ਵੀ ਬਾਣੀ ਦੀ ਇੱਜ਼ਤ ਨਹੀਂ ਕਰਦੇ ਜਾਂ ਕਹਿੰਦਾ ਸਾਰੇ ਕਹਿੰਦਾ ਤੂੰ ਦੇਖਦਾ ਸੀ ਨਾ ਸਭ ਸਾਰੇ ਅਸੀਂ ਕੁਰਸੀਆਂ 'ਚ ਜਾ ਕੇ ਬੈਠੇ ਕਿਸੇ ਨਾਲ ਕੀਰਤਨੀਆਂ ਨੂੰ ਮੱਥਾ ਨਹੀਂ ਟੇਕੇ ਕਿਸੇ ਨਾਲ ਬਾਣੀ ਗਾਉਂਦੀਆਂ ਨੇ ਆਦ ਅਸੀਂ ਮੈਂ ਕਿਹਾ ਬਾਬਾ ਜੀ ਮੈਂ ਤੁਹਾਡੀ ਜੁੱਤੀ ਉਹ ਲਾਈ ਹੱਡੀ ਤੱਕ ਮੇਰੀ ਅੱਖਾਂ ਮੈਂ ਪਾਣੀ ਕਹਿੰਦਾ ਤੂੰ ਤੂੰ ਯਾਦ ਹੈ ਨਾ ਦਿਨ ਮੈਨੂੰ ਛਾਤੀ ਨੇ ਲਾ ਲਿਆ ਮੈਂ ਕਿਹਾ ਮੈਂ ਉਹ ਗੱਲ ਮੈਂ ਉਹ ਕੀਤੀ ਹੈ ਸਾਰੀ ਅੱਜ ਤੁਹਾਨੂੰ ਮੈਂ ਇਸੇ ਅਮਰੀਕਾ ਦੱਸਦੇ ਹਾਂ 30-40 ਸਾਲ ਬਾਅਦ ਜਿਸ ਵੇਲੇ ਉਹ ਮੱਥਾ ਟੇਕਣ ਤੋਂ ਆਏ ਨਾ ਪਹਿਲਾਂ ਮੈਨੂੰ ਮਿਲ ਕੇ ਸਾਰਾ ਉੱਥੋਂ ਦਾ ਗੁਰੂ ਗ੍ਰੰਥ ਸਾਹਿਬ ਦਾ ਅਖੰਡ ਪਾਠ ਚੱਲ ਗਿਆ ਸੀ ਉੱਤੇ ਸਪੈਸ਼ਲ ਗਏ ਜਾ ਕੇ ਗੁਰੂ ਪਾਠ ਹੋ ਗਿਆ ਸੀ ਮੱਥਾ ਟੇਕ ਕੇ ਬਾਬਾ ਭਾਈ ਸਾਹਿਬ ਜੀ ਚਾਨੀ ਜੀ ਨੇ ਮੈਨੂੰ ਬਾਅਦ 'ਚ ਦੱਸਿਆ ਵੀ ਇਸ ਵੇਲੇ ਬਾਬਾ ਜਗਜੀਤ ਸਿੰਘ ਜੀ ਮੱਥਾ ਟੇਕਣ ਆਏ ਨਾ ਅਤੇ ਆਹ ਗੁਰੂ ਨਾਨਕ ਦੀ ਬਾਣੀ ਦਾ ਪਾਠ ਚੱਲ ਰਿਹਾ ਸੀ ਖੰਡ ਪਾਠ ਦੇ ਵਿੱਚ ਦੁੱਖ ਸੀ ਕੁਲਹਾਂ ਦਿੰਦੇ ਬਾਬਲੇ ਲੈਂਦੇ ਵੱਡੇ ਨਰਾਜ ਚੂਹਾ ਖਾਡਣਾ ਮਾਵੀ ਤਿੱਕੜ ਬੰਨੇ ਛੱਜ ਬਾਬੇ ਨਾਨਕ ਦੀ ਬਾਣੀ ਹੁਣ ਇਹਦਾ ਥੋੜ੍ਹਾ ਜਿਹਾ ਜੇ ਅਸੀਂ ਅਰਥ ਨਾ ਸਮਝਾਂਗੇ ਇਹਦੇ ਰਾਸ 'ਚ ਨਹੀਂ ਜਾਵਾਂਗੇ ਤੋ ਬਾਬਾ ਨਾਨਕ ਲਿਖਦਾ ਕਿ ਜਿਹੜੇ ਕਿਸੇ ਦੀ ਸਿਫਤ ਕਰਦੇ ਹੈ ਜਾਂ ਸੰਤ ਬਣੇ ਮਹਾਂਪੁਰਖ ਕਿਸੇ ਦੀ ਆਪਸ 'ਚ ਸਿਫਤ ਕਰਦੇ ਹੈ ਕਹਿੰਦੇ ਜਿਹੜੇ ਕੁਲਹਾਂ ਦਿੰਦੇ ਹੈ ਮਰਾਸੀ ਇੱਦਾਂ ਸਿਫਤਾਂ ਕਰਦੇ ਹੁੰਦੇ ਹੈ ਅਤੇ ਕਹਿੰਦੇ ਕੁਲਹਾਂ ਦਿੰਦੇ ਬਾਬਲੇ ਕਹਿੰਦੇ ਜਿਹੜੇ ਦੇਣ ਵਾਲੇ ਹੈ ਨਾ ਇਹਦੇ ਪਾਗਲ ਹੈ ਲੋਕ ਜਿਹੜੇ ਕਿ ਕਿਸੇ ਨਾਮ ਜਪਣੇ ਜਾਂ ਮਹਾਂਪੁਰਖ ਸੰਤ ਉਹਦੇ ਮੂੰਹ ਦੇ ਉੱਤੇ ਸਿਫਤ ਕਰੀ ਜਾਂਦਾ ਕੁਲਹਾਂ ਦਿੰਦੇ ਬਾਬਲੇ ਇਹਦੇ ਪਾਗਲ ਹੈ ਅਤੇ ਜਿਹੜਾ ਸਿਫਤਾਂ ਸੁਣ ਰਿਹਾ ਨਾ ਆਪਣੇ ਕਾਨਣਾ ਆਪਣੀ ਉਹ ਪੱਕਾ ਬਿਸ਼ਰਮ ਹੈ ਕੁਲਹਾਂ ਦਿੰਦੇ ਬਾਬਲੇ ਲੈਂਦੇ ਵੱਡੇ ਨਲੱਜ ਕਹਿੰਦੇ ਚੂਹੇ ਦੇ ਤਿੱਕਲ ਦੇ ਨਾਲ ਤਿੱਕਲ ਕਹਿੰਦੇ ਆ ਲੱਕ ਨੂੰ ਤੁਹਾਡੇ ਨਾਲ ਢੂਈ ਕਹਿੰਦੇ ਆ ਇੱਧਰ ਦੇ ਬੰਨੇ ਉਹ ਹੋਰ ਹੀ ਤਰ੍ਹਾਂ ਦੀ ਬੂਟੀ ਸਾਡੇ ਤਿੱਕਲ ਕਹਿੰਦੇ ਆ ਤੋ ਬਾਬਾ ਨਾਨਕ ਉਹਦਾ ਕਹਿੰਦਾ ਤਿੱਕਲ ਬੰਨੇ ਛੱਜ ਆ ਜਿਹੜਾ ਛੱਜ ਛੱਜ ਜਿਹੜਾ ਹੁੰਦਾ ਦਾਣੇ ਛੱਟਣ ਵਾਲਾ ਛੱਜ ਉਹ ਜਿਹੜੀਆਂ ਤਿੱਲਾਂ ਨਿਕਲ ਜਾਂਦੀਆਂ ਜਿਹੜੀਆਂ ਤਿੱਲਾਂ ਨਿਕਲ ਜਾਣ ਨਾ ਛੱਜ ਦੀਆਂ ਉਹਨੂੰ ਬੀਬੀਆਂ ਰੂੜੀ 'ਤੇ ਸੁੱਟ ਦਿੰਦੀਆਂ ਉਹ ਕਿਸੇ ਚੂਹੇ ਨੂੰ ਲੱਭ ਹੋਇਆ ਉਹ ਤਿੱਕਲ ਨੂੰ ਉਹ ਛੱਜ ਬੰਨ ਕੇ ਨਾ ਉਹ ਪਿੱਛੇ ਛੱਜ ਉਹਨੇ ਚੂਹੇ ਨਾਲ ਬੰਨ ਲਿਆ ਟੁੱਟਿਆ ਜਿਹਾ ਚੀਲੀਆਂ ਜਿਹਾ ਛੱਜ ਅਤੇ ਉਹ ਚੂਹੇ ਨਾਲ ਵਾਪਸ ਗਿਆ ਅੱਗੇ ਖੁੱਡ ਚੂਹੇ ਦੀ ਕਸੜੀ ਹੁੰਦੀ ਅਤੇ ਉਹ ਚੂਹੇ ਬਾਹਰ ਆਏ ਸਰ ਕਹਿੰਦੇ ਯਾਰ ਤੂੰ ਤੂੰ ਕੌਣ ਆ ਕਹਿੰਦਾ ਮੈਂ ਤੁਹਾਡਾ ਬਾਦਸ਼ਾਹ ਮੈਂ ਕਹੋ ਜੀ ਭਰਾਵਾ ਜੀ ਤਿੱਕਲ ਤਾਂ ਤਿੱਕਲ ਨੇ ਛੱਜ ਬੰਨਦਾ ਉਹ ਕਹਿੰਦਾ ਯਾਰ ਵਾਕਿਆ ਹੀ ਸਾਰੇ ਚੂਹੇ ਕਹਿਣ ਜਿੱਦਾਂ ਅੱਜ ਕੱਲ੍ਹ ਫਿਲਮਾਂ ਬਣ ਰਹੀਆਂ ਨੇ ਜਾਨਵੜੀ ਵੀ ਬੋਲਦੇ ਦਿਖਾਉਂਦੇ ਉਹ ਚੂਹੇ ਕਹਿ ਇਹ ਯਾਰ ਬਾਕੀ ਸਾਰੇ ਬਾਦਸ਼ਾਹ ਸਾਰੇ ਚੂਹੇ ਨੂੰ ਬਾਦਸ਼ਾਹ ਸਲਾਮਨ ਤੁਸੀਂ ਬਿੱਲੀ ਤੋਂ ਵਿਚਾਲੋਗੇ ਹੁਣ ਉਹ ਕਹਿੰਦਾ ਬਿੱਲੀ ਦੀ ਕੀ ਮਜ਼ਾਕ ਹੈ ਸਾਡੇ ਲਾਗੇ ਆ ਗਏ ਮੈਂ ਤੁਹਾਡਾ ਬਾਦਸ਼ਾਹ ਤੇ ਮੇਰੇ ਪਿੱਛੇ ਪਿੱਛੇ ਲਾਓ ਬਿੱਲੀ ਆਈ ਸਾਰੇ ਚੂਹੇ ਖੁੱਡ ਚ ਵੜ ਗਏ ਉਹ ਵੜਨ ਲੱਗਾ ਤੇ ਚਿੱਕਾ ਸਾਲਾ ਛਾ ਜਾਣ ਗਿਆ ਬਾਬੇ ਨਾਨਕ ਦਾ ਪੈਸਾ ਜੀ ਬਣ ਗਿਆ ਦੇਖੋ ਕੈਸਾ ਹੈ ਹੈ ਬਾਬਾ ਨਾਨਕ ਸਾਡਾ ਦੇਖੋ ਸਹੀ ਔਰ ਆਹ ਖੋਜ ਕਰ ਰਹੀ ਅਸੀਂ ਗੁਰੂ ਬਾਬੇ ਦੀਆਂ ਬਾਕੀ ਕਹਾਣੀਆਂ ਝੂਠੀਆਂ ਸਾਹਿਬ ਕੈਸੇ ਉਹਦੀ ਬਾਣੀ ਦੀ ਖੋਜ ਕਰੋ ਉਹਨੂੰ ਕਿੱਦਾਂ ਹੀ ਖਿਆਲ ਆਇਆ ਉਹ ਬਾਬੇ ਨੂੰ ਕਹੋ ਜਿਹੜੇ ਚੂਹੇ ਨਾ ਸਾਰੇ ਵੜ ਗਏ ਉਹ ਕਹਿੰਦਾ ਅੰਦਰ ਆ ਜਾ ਉਹ ਕਹਿੰਦੇ ਯਾਰ ਤੂੰ ਹੀ ਡਰ ਕੇ ਇੱਧਰ ਆ ਗਿਆ ਤੂੰ ਤੇ ਕਹਿੰਦਾ ਬਾਦਸ਼ਾਹ ਸੀ ਅਸੀਂ ਜੇ ਖੁੱਡ ਤੂੰ ਮਰ ਜਾਣਾ ਹੀ ਤੇਰੇ ਉਹ ਕਹਿੰਦਾ ਨਹੀਂ ਯਾਰ ਮੈਂ ਵੀ ਅੰਦਰ ਆਉਣਾ ਕਹਿੰਦਾ ਨਹੀਂ ਹੁਣ ਬਾਹਰ ਹੀ ਲੈ ਕਹਿੰਦੇ ਕਿਉਂ ਕਿ ਝੂਠੇ ਬਾਦਸ਼ਾਹ ਕਹਿੰਦੇ ਨਹੀਂ ਯਾਰ ਮੈਂ ਵੀ ਅੰਦਰ ਆਉਣਾ ਕਹਿੰਦੇ ਫਿਰ ਆ ਜਾ ਅੰਦਰ ਉਹ ਕਹਿੰਦਾ ਅੰਦਰ ਤੇ ਆ ਜਾ ਸਾਰਾ ਛੱਜ ਨਹੀਂ ਆਉਣ ਦੇ ਸਾਡੀ ਮਹਾਂਪੁਰਖਾਂ ਸੰਤਾਂ ਦੀ ਮਾਨੀ ਹੈ ਨਾ ਜੀ ਇਹ 108 ਨੰਬਰ ਹੈ ਸੰਤ ਜਾਂ ਫਲਾਂ ਨੇ ਸਾਨਾ ਨੂੰ ਥੱਪੇ ਲਾਏ ਇਹਨੇ ਜਿਸ ਵੇਲੇ ਅੰਦਰ ਨਾ ਆਵੇ ਤੇ ਉਹਦੇ ਤੇ ਫਿਰ ਮਹਾਰਾਜ ਨੇ ਲਿਖਿਆ ਵੀ ਕੁਲਹਾਂ ਦਿੰਦੇ ਬਾਬਲੇ ਲੈਂਦੇ ਵੱਡੇ ਨਲੱਜ ਚੂਹਾ ਖੱਡ ਨਾ ਮਾਵੇ ਅੰਦਰ ਹੀ ਵਰਸਦਾ ਪਿੱਕਲ ਉਹਦੇ ਛੱਜ ਹੁਣ ਛੱਜ ਲਾ ਕੇ ਚੂਹਾ ਖੁੱਡ 'ਚ ਜਾ ਸਕਦਾ ਇਸ ਕਰਕੇ ਹਮੇ ਮਰੀ ਸੀ ਗੁਰੂਆਂ ਦੀ ਬਾਣੀ ਸਾਰੀ ਗਰੀਬੀ 'ਚ ਲਿਖੀ ਹੈ ਤੋ ਮਹਾਰਾਜ ਉਸ ਵੇਲੇ ਉਹ ਕੁੱਤਾ ਬਣਦੇ ਤੇ ਉਸ ਵੇਲੇ ਜਿਸ ਵੇਲੇ ਉਹ ਆਈ ਤੇ ਆ ਭਾਈ ਸਾਹਿਬ ਜੀ ਹੁਣ ਮੈਂ ਤੁਹਾਨੂੰ ਲੁਕੋ ਕੇ ਨਹੀਂ ਕਹਿਣਾ ਇਹਨਾਂ 'ਚ ਹੋਰ ਹੀ ਹੈ ਜਿਸ ਵੇਲੇ ਬਾਬਾ ਜਗਜੀਤ ਸਿੰਘ ਜੀ ਉੱਤੋਂ ਆਏ ਉਹਨਾਂ ਦੇ ਉੱਤੇ ਇੱਕ ਚੌਰ ਕਰ ਲੈਣਾ ਜਿਹੜਾ ਬਾਅਦ 'ਚ ਤਪੜਾ ਵਜਾ ਹੁੰਦਾ ਹਮੇਸ਼ਾ ਇਹਨਾਂ ਦਾ ਸਤਿਗੁਰੂ ਇਹਨਾਂ ਨੂੰ ਸਤਿਗੁਰੂ ਮੰਨਦੇ ਆ ਕੱਲ੍ਹ ਅਸੀਂ ਸਤਿਗੁਰੂ ਦੱਸਿਆ ਵੰਗਾਰ ਕੇ ਇਹਨਾਂ ਦੋਨਾਂ ਟੋਡਿਆਂ ਨੂੰ ਰਾਧਾ ਸੁਆਮੀਆਂ ਨੂੰ ਔਰ ਨਾਮਧਾਰੀਆਂ ਦੀ ਅਸੀਂ ਸਭ ਤੋਂ ਜ਼ਿਆਦਾ ਇੱਜ਼ਤ ਕਰਦੇ ਹਾਂ ਸਿੱਖਾਂ 'ਚ ਵੀ ਇਹੋ ਬੰਦੇ ਆ ਜਿਹੜੇ ਨਾਮ ਨਾਲ ਜਪੇ ਆ ਔਰ ਮਾਂ ਸ਼ਰਾਬ ਨਹੀਂ ਖਾਂਦੇ ਦੋਨੋਂ ਬੜੇ ਸਾਡੇ ਮੇਰਾ ਪਿਆਰ ਸਤਿਕਾਰ ਤਦੇ ਹੈ ਪਰ ਇੱਕ ਲਫ਼ਜ਼ ਤੂੰ ਸਤਿਗੁਰੂ ਤੂੰ ਵਿਗੜੇ ਆ ਵੀ ਸਤਿਗੁਰੂ ਬੰਦੇ ਨੂੰ ਸਮਝਦੇ ਸਾਡੀ ਬਾਣੀ ਸਤਿਗੁਰੂ ਬਸ ਹੋਰ ਸਾਰੇ ਚੰਗੇ ਆ ਨਾਮ ਜਪਣ ਵਾਲੇ ਸਾਡੇ ਸਾਰੇ ਸਕੇ ਸਾਰੇ ਚੰਗੇ ਕੰਮ ਹੈ ਲੇਕਿਨ ਸਾਡੇ ਸਿੱਖਾਂ ਨਾਲੋਂ ਵੀ ਉਹ ਗਾਂਹ ਲੰਘੇ ਦੋਨੋਂ ਤੁਹਾਡੇ ਨਾਮ ਜਪਣ 'ਚ ਮਾਂ ਸ਼ਰਾਬ ਨਹੀਂ ਖਾਂਦੇ ਸਾਡੇ ਇਸ ਕਰਕੇ ਉਹਨਾਂ 'ਚ ਇੱਕੋ ਹੀ ਹੈ ਵੀ ਸਤਿਗੁਰੂ ਦੇਹ ਨੂੰ ਲੇਕਿਨ ਜਦੋਂ ਦਾ ਦਾਸ ਨਾਲ ਟੇਪਾਂ ਕੱਢਣੀਆਂ ਸ਼ੁਰੂ ਕੀਤੀਆਂ ਮਹਾਰਾਜ ਸਤਿਗੁਰੂ ਨਾਲ ਮਿਹਰ ਕੀਤੀ ਅਤੇ ਆਪਣਾ ਝੁੰਡ ਚੱਕ ਕੇ ਦੱਸਿਆ ਵੀ ਮੈਂ ਸਤਿਗੁਰੂ ਹੋ ਰਿਹਾ ਤੂੰ ਸਾ ਬਾਣੀ ਦੇ ਰਾਹੀਂ ਉਹ ਭਾਈ ਸਾਹਿਬ ਜੀ ਹੁਣ ਰਾਧਾ ਸਵਾਮੀ ਸਾਰਿਆਂ ਨਾਲ ਐਡਾ ਉਹ ਮੁੰਡਾ ਸਿਆਣਾ ਜਿਹੜਾ ਬੈਠਾ ਇਸ ਵੇਲੇ ਐਡੇ ਚੰਗੇ ਲੋਕ ਆ ਫਟ ਗਿਆ ਅਨਪੜ੍ਹ ਲਏ ਉਹਨੇ ਚੰਡੀਗੜ੍ਹ ਆਣ ਕੇ ਤੂੰ ਆਪਣੇ ਸਾਰਿਆਂ ਨੂੰ ਰਾਧਾ ਸਵਾਮੀ ਨੇ ਕਿਹਾ ਵੀ ਮੈਨੂੰ ਸਤਿਗੁਰੂ ਨਹੀਂ ਕਹਿਣਾ ਮੈਨੂੰ ਬਾਬਾ ਜੀ ਵੀ ਸ਼ੱਕ ਕਹਿ ਰਿਹਾ ਦੇਖੋ ਤੋ ਸਤਿਗੁਰੂ ਜਿਹੜਾ ਹੈ ਉਹ ਜਿਹੜਾ ਸਤਿਗੁਰੂ ਨਾਮਧਾਰੀਆਂ ਦਾ ਕੈਲੰਡਰ ਨਿਕਲਦਾ ਇੱਕ ਭਾਈ ਸਾਹਿਬ ਜੀ ਸਾਲ ਦੇ ਸਾੜ ਉਹਦੇ 'ਚ ਜਿਹੜਾ ਗੁਰੂ ਸਤਿਗੁਰੂ ਹੋਵੇ ਉਹਦੀ ਫੋਟੋ ਲੱਗੀ ਹੁੰਦੀ ਠੀਕ ਹੈ ਜੀ ਔਰ ਉੱਥੋਂ ਬਾਅਦ ਇਹਨਾਂ ਦੀ ਅਰਦਾਸ ਖੜੇ ਕਿੰਨਵੇਂ ਗੁਰੂ ਤੱਕ ਜਾਂਦੀ ਹੈ ਸਾਰਿਆਂ ਗੁਰੂਆਂ ਤੋਂ ਤੁਰ ਕੇ ਬਾਬਾ ਜਗਜੀਤ ਸਿੰਘ ਜੀ ਸਤਿਗੁਰੂ ਸਾਹਿਬ ਹੁਣ ਸਤਿਗੁਰੂ ਦੇ ਫਲ ਬੜੇ ਦੱਸੇ ਆ ਭਾਈ ਗੁਰਦਾਸ ਨਾਮ ਵੀ ਅਤੇ ਬਾਣੀ 'ਚ ਵੀ ਉਹ ਸਤਿਗੁਰੂ ਦੇ ਇੰਨੇ ਫਲ ਦੱਸੇ ਹੈ ਉਹ ਆਪਣੇ 'ਤੇ ਵਰਾ ਕੇ ਮਗਰ ਚੇਲੇ ਲੱਗ ਲੇਕਿਨ ਉਹਨਾਂ ਨੂੰ ਹਾਲੇ ਪਤਾ ਨਹੀਂ ਹੁਣ ਜਦੋਂ ਦਾ ਸਤਿਗੁਰੂ ਖੁੱਲ੍ਹਣ ਆ ਪਿਆ ਉਹ ਮਾਂ ਕਬਰ ਦਾ ਤੋ ਸਤਿਗੁਰੂ ਜਿਹੜਾ ਹੈ ਉਹ ਬਾਬਾ ਜਗਜੀਤ ਸਿੰਘ ਸਾਰੇ ਉਹਨਾਂ 'ਤੇ ਚੌਰ ਹੁੰਦਾ ਸਾਡੇ ਉਹ ਜਿਹੜਾ ਚੌੜੀਆ ਸਿੰਘ ਹੈ ਉਹ ਨਾਲ ਤਪਲਾ ਵਜਾਉਂਦਾ ਆਪ ਉਹ ਸਰੰਦੇ 'ਤੇ ਕਮਾਲ ਦਾ ਕੀਰਤਨ ਕਰਦੇ ਉਹ ਸਭ ਤੋਂ ਵੱਡੀ ਹੈ ਜਿਹੜੇ ਅਨੰਦਪੁਰ ਸਾਹਿਬ ਜਿੱਥੇ ਇਕੱਠੇ ਹੁੰਦੇ ਆ ਨਾ ਸਭ ਤੋਂ ਇਹਨਾਂ ਦੀ ਜਿਹੜੀ ਰੀਤ ਹਿੰਦੂ ਵਿੱਚ ਮਾੜੀ ਹੈ ਨਾ ਉਹ ਭਾਈ ਸਾਹਿਬ ਜੀ ਅੱਗ ਬਾਲਦੇ ਨੇ ਉੱਥੇ ਸੈਂਟਰ ਤੰਬੂ 'ਚ ਅੱਗ ਬਾਲ ਕੇ ਉਹਦੇ ਖਰੇ ਕਿੰਨੀਆਂ ਕਿੰਨੀਆਂ ਜੋੜੀਆਂ ਫਿਰ ਉਹਨਾਂ ਦਾ ਵਿਆਹ ਕਰਦੇ ਆ ਜਿੱਦਾਂ ਬੇਦੀ ਦਾ ਅੱਗ ਦੇ ਦੁਆਲੇ ਅੱਗ ਦੇ ਦੁਆਲੇ ਮੈਂ ਚੀਜ਼ਾਂ ਤਾਂ ਪੰਥ ਨੂੰ ਸਾਰੇ ਨੇ ਨੋਟ ਕਰ ਲਿਆ ਕਿ ਉਹਨਾਂ ਦੇ ਗੁਣਾਂ ਦੀ ਸਾਂਝ ਕਰੋ ਪਰ ਜਿਹੜੇ ਗੁਰਮਤ ਉਲਟ ਚੀਜ਼ਾਂ ਹੈ ਉਹਨਾਂ ਅਸੀਂ ਜ਼ਰੂਰ ਉਜਾਗਰ ਕਰਨੀਆਂ ਭਾਈ ਜੇ ਤੁਸੀਂ ਕਿਤੇ ਇਹ ਵੀ ਹਟ ਜਾਓ ਅਕਾਲ ਪੁਰਖ ਦੀ ਸਿੱਧੀ ਸਤਿਗੁਰੂ ਨੂੰ ਹੁਣ ਸਮਝ ਕੇ ਹੁਣ ਕੋਈ ਦਮਗਾ ਜਿਹਾ ਨਹੀਂ ਮਾਰ ਸਕਦਾ ਵੀ ਸਤਿਗੁਰੂ ਕੋ ਹੋਰ ਬਣ ਜਾਏ ਤੋ ਬਾਬਾ ਨਾਨਕ ਨੇ ਸਾਰੀ ਬਾਣੀ ਗਰੀਬੀ ਸਤਿਗੁਰੂ ਬਣ ਕੇ ਨਹੀਂ ਲਿਖੀ ਗੁਰੂਆਂ ਨਾਲ ਬਾਣੀ ਗੁਰੂ ਬਣ ਕੇ ਨਹੀਂ ਲਿਖੀ ਲਾਲਡਾ ਗੋਡਾ ਮੁੱਲ ਖਰੀਦੀ ਨੀਚਾ ਹੁਨੀਚ ਸਾਰੇ ਉਹ ਅਕਾਲ ਪੁਰਖ ਨੂੰ ਜਿੱਦਾਂ ਅਕਾਲ ਉਸਤਤ ਲਿਖੀ ਆ ਦਸਮ ਪਾਤਸ਼ਾਹ ਨਾਲ ਇੱਦਾਂ ਸਾਰੇ ਗੁਰੂਆਂ ਨਾਲ ਬਾਣੀ ਸਿੱਧੀ ਆਪ ਸੇਵਕ ਸਿੱਖ ਬਣੇ ਇਸ ਕਰਕੇ ਉਹ ਜਿਹੜੀ ਬਾਣੀ ਬਾਬੇ ਨਾਲ ਸ਼ਬਦ 'ਚ ਆ ਰਿਹਾ ਰੋਜ਼ ਪੜ੍ਹਦੇ ਉਹ 'ਚ ਇਹੋ ਹੀ ਹੈ ਵੀ ਜਿਹੜੇ ਸਾਰੇ ਕੁੱਤੇ ਹੈ ਇਹ 'ਚ ਰਾਖਵੇਂ ਹੈ ਮੈਂ ਕਿਤੇ ਇਹਨਾਂ 'ਚ ਫਸ ਗਿਆ ਤੇ ਮੈਂ ਵੀ ਚਿੱਟੇ ਚਿੱਟੇ ਦੰਦ ਕੱਢਕੇ ਰੂੜੀ ਤੇ ਵੀ ਬੈਠਾ ਪੁਰਸ਼ ਵੀ ਲਿਖਿਆ ਮੈਂ ਮੇਰੀ ਜਾਈ ਨੀ ਅੰਦਰ ਦਰਗਾਹ ਦੇ ਤੇ ਉਹਦਾ ਹੁਣ ਦੋ ਲੜਾਈਆਂ ਆਉਣਗੀਆਂ ਪੌਂਕਾਂ ਇਸ ਤੰਗ ਤਾਰੀ
ਪੌਂਕਾਂ ਇਸ ਤੰਗ ਤਾਰੀ ਏਤੇ ਕੂਕਰ ਹਾਂ ਬੇਦਾਨਾ ਏਤੇ ਕੂਕਰ ਹਾਂ ਬੇਦਾਨਾ
ਪੌਂਕਾਂ ਇਸ ਤੰਗ ਤਾਰੀ
ਪੌਂਕਾਂ ਇਸ ਤੰਗ ਤਾਰੀ
ਭਗਤਹੀਣ ਨਾਨਕ ਜੇ ਹੋਏਗਾ
ਭਗਤਹੀਣ ਨਾਨਕ ਜੇ ਹੋਏਗਾ
ਭਗਤਹੀਣ ਨੀ ਕਹਿਣਾ ਤੱਤੇ ਨੂੰ ਸਿਆਰੀ ਹੈ ਭਗਤੇ ਜਿੱਥੇ ਸਿਆਰੀ ਪੈ ਜੇ ਉਹ ਭਗਤੀ ਹੈ ਤੇ ਜਿੱਥੇ ਤੱਤੇ ਨੂੰ ਮੁਕਤਾ ਹੋਵੇ ਭਗਤ ਹੋਵੇ ਉਹ ਭਗਤੀ ਕਰਨ ਵਾਲਾ ਹੈ ਅਸੀਂ ਰਹਿ ਰਸ ਦੇ ਪਾਠ ਚ ਸਦਾ ਹੀ ਗਲਤ ਪੜ੍ਹਦੇ ਹਾਂ ਸਾਰਿਆਂ ਨੂੰ ਭਗਤ ਭਗਤ ਕਹੀ ਜਾਂਦੇ ਉੱਥੇ ਕਈ ਥਾਂ ਭਗਤੇ ਹੈ ਉਹ ਭਗਤੀ ਦਾ ਆਦਾਨ ਗਿਣਗੇ ਇਸ ਕਰਕੇ ਜਿੱਦਾਂ ਬਾਣੀ ਲਿਖੀ ਹੈ ਉਹਦੇ ਹਿਸਾਬ ਨਾਲ ਕੱਢੋ ਸਭ ਸਾਫ਼ ਹੋਜੂ ਤੇ ਮਹਾਰਾਜ ਕਹਿੰਦੇ ਮੈਂ ਭਗਤੇ ਹੀਣ ਹੈ ਮੈਂ ਭਗਤੀ ਨਹੀਂ ਕੀਤੀ ਇਸ ਕਰਕੇ ਮੇਰੀ ਦਰਗਾਹ ਦੇ ਵਿੱਚ ਜਾਈ ਨਹੀਂ ਹੈ ਤੇ ਨਾ ਮੈਨੂੰ ਕੋਈ ਨਾਮ ਦਾ ਪਤਾ ਹੈ ਲਈ ਏਤੇ ਕੂਕਰ ਹਾਂ ਬੇਗਾਨਾ
ਏਤੇ ਕੂਕਰ ਹਾਂ ਬੇਗਾਨਾ
ਮੈਂ ਦਰਗਾਹ ਤੋਂ ਬਾਹਰ ਹੀ ਬੈਠਾ ਅੰਦਰ ਕਬੀਰ ਸਾਹਿਬ ਵਰਗੇ ਬੜੇ ਬੜੇ ਭਗਤ ਬੈਠੇ ਆ ਫਿਰ ਮੈਂ ਬਾਹਰ ਬੈਠਾ
ਏਤੇ ਕੂਕਰ ਹਾਂ ਬੇਗਾਨਾ ਏਤੇ ਕੂਕਰ ਹਾਂ ਬੇਗਾਨਾ
ਇਸ ਤਨ ਤਾਈ
ਭੌਂਕਾਂ ਇਸ ਤਨ ਤਾਈ
ਏ ਭਗਤੇ ਹੀਣ ਨਾਨਕ ਜੇ ਹੋਏਗਾ
ਭਗਤੇ ਹੀਣ ਨਾਨਕ ਜੇ ਹੋਏਗਾ
ਖਸਮੇ ਨਾਉ ਨਾ ਜਾਈ
ਖਸਮੇ ਨਾਉ ਨਾ ਜਾਈ
ਉੱਚੀ ਉੱਚੀ ਭਾਵ ਅਭਿਆਸ ਕਰਨਾ ਸਾਡਾ ਪਹਿਲਾ ਪੌਦਾ ਹੈ ਇਸ ਕਰਕੇ ਥੋੜ੍ਹਾ ਜਿਹਾ ਅਸੀਂ ਅਭਿਆਸ ਕਰਕੇ ਫਿਰ ਅਸੀਂ ਥੋੜ੍ਹਾ ਜਿਹੀ ਵਾਕਿੰਗ ਵਗੈਰਾ ਸੈਰ ਕਰ ਆਵਾਂਗੇ ਅਤੇ ਆਓ 5 ਮਿੰਟ ਐਨ ਪਿਆਰ ਦੇ ਨਾਲ ਐਨ ਭੌਂ ਭੌਂ ਕੇ ਭਗਤੀ ਕਰੀਏ
ਇੱਕੇ
ਜਿਹੜੀ ਗੁਰੂ ਦੀ ਧਮਕ ਪੈਣੀ ਹੈ ਨਾ ਇਹੋ ਹੀ ਲਿਖਦਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰਚੇਲਾ ਫਿਰ ਸੁਣ ਕਰ ਐਸੀ ਧਮਕ ਕੋ ਕੰਪੇ ਗਿਰ ਪਾਰਾ ਪਹਾੜ ਗੂੰਜ ਪੈਂਦੇ ਕਦੋਂ ਹਜ਼ਾਰਾਂ ਸਿੰਘ ਇਕੱਠੇ ਬੈਠ ਕੇ ਅਭਿਆਸ ਕਰਦੇ ਗੁਰੂ ਨਿਕਲਦਾ ਸੀ ਪਹਾੜ ਗੂੰਜ ਪੈਂਦੇ ਸੀ ਉਹ ਫਿਰ ਸੁਣ ਕਰ ਐਸੀ ਧਮਕ ਕੋ ਕੰਪੇ ਗਿਰ ਕਹਿੰਦੇ ਪਹਾੜ ਨੂੰ ਬੜੇ ਬੜੇ ਪਹਾੜ ਗੂੰਜ ਪੈਂਦੇ ਸੀ ਕੰਨ ਵਾਂਗ ਆਲੇ ਦੁਆਲੇ ਜਿੰਨਾ ਸੀ ਇੱਥੇ ਅਭਿਆਸ ਦੀ ਬਰਕਤ ਸੀ ਕਿ ਤੁਰਕ ਦੁਸ਼ਟ ਸਭ ਛੈ ਕੀਏ ਹਰ ਨਾਮ ਉਚਾਰਾ ਵਾਹ ਵਾਹ ਗੋਬਿੰਦ ਸਿੰਘ ਉਹ ਕਹਿੰਦਾ ਗਹਿ ਐਸੀ ਖੜਕ ਦਿਖਾਏ ਕੋ ਸਕੇ ਨਾ ਚੇਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ ਆਹ ਸਿੱਖਾਂ ਕੋਲ ਅਭਿਆਸ ਸੀ ਉੱਚੀ ਉੱਚੀ ਇਕੱਠੇ ਬੈਠ ਕੇ ਜਪਣ ਦਾ ਹੋਣ ਦੇਣਾ ਅਭਿਆਸ ਤੇਜ਼ ਨਹੀਂ ਪੂਰੀ ਆਕਸੀਜਨ ਅੰਦਰ ਨਹੀਂ ਜਾਏਗੀ ਤੇਜ਼ ਹੋ ਜਾਏਗਾ ਮੱਲੋ ਮੱਲੀ ਸਿਹਤ ਠੀਕ ਨਹੀਂ ਹੈ ਖੰਘ ਵੀ ਆਊਗੀ ਕਾਹ ਕੁਛ ਆਊਗਾ ਖੰਘ ਮੈਂ ਆਰਾਮ ਨਾ ਪਰ ਜੋ ਸੰਗਤ ਜਪ ਰਹੀ ਹੈ ਉਹਦੇ ਨਾਲ ਟਿਊਨਾ ਪੋ ਕੇ ਉੱਦਾਂ ਦੀ ਇਹ ਕੀਰਤਨ ਹੈ ਰਲ ਮਿਲ ਕੇ ਟੀਮ ਵਰਕ ਹੈ ਐਸਾ ਕੀਰਤਨ ਕਰ ਮਰ ਮੇਰੇ ਈਹਾਂ ਊਹਾਂ ਜੋ ਕਾਮੇ ਤੇਰੇ ਉਹ 'ਚ ਸਾਰੇ 'ਚ ਜਾਸ ਜਪਤ ਸ਼ਬਦ ਪੜ੍ਹੋ ਅਸਲ ਸਿੰਘਾਂ ਦਾ ਕੀਰਤਨ ਸਾਡਾ ਇਹ ਹੈ ਕੀਰਤਨ ਦੇ ਨੰਨੇ ਨੂੰ ਸਦਾ ਔਂਕੜ ਹੋਏਗਾ ਸਾਡਾ ਕੀਰਤਨ ਕੀ ਹੈ ਔਂਕੜ ਵਾਲਾ ਉਹ ਹੈ ਅੰਦਰਲਾ ਸੱਚਾ ਅਤੇ ਸ਼ਬਦ ਰੂਪੀ ਇਸ ਕਰਕੇ ਜਿਹੜਾ ਕੀਰਤਨ ਸਾਡਾ ਇਹੋ ਹੀ ਇਕੱਠੇ ਬੈਠ ਕੇ ਨਾਮ ਜਪਣਾ ਹੈ
ਇੱਕੇ निवासो आदि पुरख सदा तू ही वाहे गुरु वाहे गुरु वाहे गुरु वाहे जियो सदा तू ही सदा तू ही वाहे गुरु वाहे गुरु वाहेगुरु जी का खालसा वाहेगुरु जी की फतेह।
बाहर डेरा बना देंगे किसी ने संत ने गया नहीं कराया उन्होंने उत्ते ऐसा ज्ञान है कहते साहब पर असि कहने चलो चंगे नाम जपते हैं पर राह गुरु नानक ना नहीं थोड़े
ਆਕਸੀਜਨ ਬਾਹਰ ਹੋ ਜਾਊ ਜਿਹੜੀ ਜਥੇ ਜਿਹੜੇ ਕਰਦੇ ਸਾਰਾ ਗਲਤ ਹੈ ਉਹ ਆਕਸੀਜਨ ਬਣਦੀ ਨੀ ਮੈਂ ਇਸ ਤਰ੍ਹਾਂ ਕਰਦਾ ਸੀ ਡਾਕਟਰ ਬਰਾੜਨਾ ਮੈਨੂੰ ਇਹਦੇ ਟੁੱਕਿਆ ਕਹਿੰਦੇ ਭਾਈ ਸਾਹਿਬ ਜੀ ਤੁਸੀਂ ਕਾਰਬਨ ਡਾਈਆਕਸਾਈਡ ਤਾਂ ਬਣ ਦਿੰਦੇ ਹੀ ਨੀ ਅੰਦਰ ਉਹਨੂੰ ਕਿੱਥੇ ਮਿਲਿਆ ਆਕਸੀਜਨ ਨੂੰ ਇਹ ਟੋਕਰੀਆਂ ਭਰ ਭਰ ਕੇ ਅਭਿਆਸ ਸੁੱਕਣੀਆਂ ਵਾਹੇ ਦੀਆਂ ਉਹ ਫਿਰ ਕਾਰਬਨ ਡਾਈਆਕਸ ਬਣ ਕੇ ਫਿਰ ਗੁਰੂ ਕਹਿ ਕੇ ਆ ਖੱਡਣੀ ਉਹ ਤਾਂ ਤੱਕ ਬ੍ਰੇਨ ਤੱਕ ਆਕਸੀਜਨ ਖੱਡਦੀ ਤੇਜ਼ ਨਹੀਂ ਹੋਣ ਦੇਣ ਜੇ ਸੰਗਤ ਦਾ ਅਭਿਆਸ ਆ ਹਮ ਪਿੱਛੇ ਲੱਗ ਜਿਹਦਾ ਤੇਜ਼ ਹੁੰਦਾ ਉਹ ਹੌਲੀ ਕਰੇ ਅਭਿਆਸ ਉਹਦੀ ਆਵਾਜ਼ ਸੰਗਤ ਤੱਕ ਨਾ ਜਾਏ ਆਪਣੇ ਜਦੋਂ ਉਹਦੀ ਸਪੀਡ ਐਨ ਮਿਲ ਗਿਆ ਫਿਰ ਕਹਿੰਦੇ ਤਾਂ ਸੰਗਤ ਡਿਸਟਰਬ ਹੋ ਜਾਊਗੀ ਉਹ ਹੌਲੀ ਕਰੇ ਅਭਿਆਸ ਸਾਡੇ ਘਰੋਂ ਉਹਨਾਂ ਦਾ ਅਭਿਆਸ ਕੁਦਰਤੀ ਉਹਨਾਂ ਦੀ ਪਿਛਲੀ ਕਮਾਈ ਇੰਨੀ ਆ ਉਹਨਾਂ ਦੇ ਬਹੁਤ ਚੱਲ ਪੈਂਦਾ ਫਿਰ ਉਹ ਕਿਤੇ ਹੋ ਕੇ ਕਹਿ ਮੈਂ ਸਾਈ ਉਹਦੇ ਪਿੱਛੇ ਹੋ ਕੇ ਬਹਿ ਗਿਆ ਕਰਾਂ ਸੰਗਤ ਡਿਸਟਰਬ ਨਹੀਂ ਹੁੰਦੀ ਮੈਂ ਕਹਿੰਦਾ ਤੂੰ ਕੋਸ਼ਿਸ਼ ਕਰਿਆ ਕਰ ਸਵੇਲੇ ਹੌਲੀ ਕਰ ਉਹਦਾ ਬਾਅਦ ਸੜੀ ਗਈ ਹੁਣ ਉਹਦਾ ਅਭਿਆਸ ਹੈ ਸੰਗਤ 'ਚ ਠੀਕ ਹੈ ਇਸ ਕਰਕੇ ਜਿਹੜਾ ਅਭਿਆਸ ਹੈ ਗੁਰੂ ਰਾਮਦਾਸ ਸਾਹਿਬ ਵੇਲੇ ਜਿਹੜੇ ਜਪਦੇ ਸੀ ਉਹਨਾਂ ਨੂੰ ਦੁੱਖ ਡਿੱਗੇ ਹਮ ਪਿੱਛੇ ਲੱਗ ਗਏ ਇਸੇ ਕਰਕੇ ਗੁਰੂ ਨਾਨਕ ਸਿੱਖਾਂ ਦੇ ਪਿੱਛੇ ਬੈਠ ਰਹੇ ਨਾਨਕ ਆਖਣ ਮੇਰਾ ਵੀ ਸਿੱਖ ਸਭਾ ਰੱਬੀ ਅਤੇ ਗੁਰੂ ਰਾਮਦਾਸ ਸਾਹਿਬ ਦੇ ਅਭਿਆਸ ਦਾ ਸਾਰੀ ਸੰਗਤ ਦੇ ਪਿੱਛੇ ਲੱਗ ਗਏ ਔਰ ਪਿੱਛੇ ਵੀ ਨਾ ਰਹਿ ਜਾਓ ਬਹੁਤਾ ਸਰੋਵ ਨਾ ਕਰੋ ਉਹ ਵੀ ਮਾਲ ਦਾ ਤੰਗ ਹੋਊਗਾ ਜਿਹੜਾ ਅਭਿਆਸ ਸੀ ਇਸ ਕਰਕੇ ਅਸੀਂ ਕਲਟੀਵੇਟ ਅਭਿਆਸ ਜਿੱਦਾਂ ਨਾ ਉਹ ਫਿਰ ਤੁਹਾਨੂੰ ਉੱਠ ਕੇ ਜਿੱਦਾਂ ਬਾਰਿਸ਼ ਇੱਕ ਹੁੰਦਾ ਸਰੋਟੇ ਦੀ ਬਾਰਿਸ਼ ਇੱਕ ਹੁੰਦੀ ਹੈ ਨਿੱਕੀ ਨਿੱਕੀ ਕਣੀ ਦੀ ਝੜੀ ਉਹ ਜਿਹੜੀ ਨਿੱਕੀ ਨਿੱਕੀ ਕਣੀ ਦੀ ਝੜੀ ਹੁੰਦੀ ਨਾ ਉਹ ਫਸਲ ਹੀ ਬੜੀ ਅੱਛੀ ਹੁੰਦੀ ਹੌਲ ਲੱਗੀ ਹੈ ਜੀ ਹੌਲੀ ਹੌਲੀ ਕੋਲ ਸਿਮ ਸਿਮ ਜਾਂਦੀ ਇਸ ਤਰ੍ਹਾਂ ਹੀ ਅਭਿਆਸ ਦਾ ਸਹਿਜ ਬਲੋਗ ਮੱਖਣ ਨਾਲ ਬਣਦੀ ਹੈ ਸਹਿਜ ਇਹੋ ਹੀ ਹੈ ਬਹੁਤਾ ਸਲੋਮ ਨਹੀਂ ਹੋਣਾ ਉਹ ਵੀ ਗਲਤ ਅਭਿਆਸ ਹੈ ਸਾਡਾ ਮਨ ਨਿਕਲ ਜਾਊਗਾ ਸਾਡਾ ਅਸਰ ਨੀਂਦ ਆ ਜੂਗੀ ਤੁਹਾਨੂੰ ਸਾਡੇ ਕਹਿੰਦੇ ਸੀ ਵੀ ਨਾਲ ਵੀ ਮੰਜੀ ਨੂੰ ਨਾ ਪਤਾ ਲੱਗਦੇ ਉਹ ਸੁੱਤੀ ਪਈ ਹੈ ਉਹ ਡਿਸਟਰਬ ਹੋ ਜਾਊਗਾ ਅਗਲਾ ਵੀ ਸਵੇਰੇ ਉੱਠਦੇ ਹੋ ਐਸਾ ਕਰੋ ਇੱਥੇ ਮਾਰ ਸਿੰਘ 2 ਵਜੇ ਉੱਠ ਕੇ ਬਾਲਟੀਆਂ ਖੜਕਾਉਣਗੇ ਉਸ ਖਾਣੇ ਮਾਰ ਜਿੱਥੇ ਉੱਤਰੇ ਹੋਣਗੇ ਸਾਰੇ ਘਰ ਵਰਗੇ ਨਹਾਉਣਾ ਧੋਣਾ ਨਹਾਉਣਾ ਧੋਣਾ ਉਹ ਇੰਨਾ ਕੀਮਤੀ ਟਾਈਮ ਹੈ ਤੁਸੀਂ ਆਰਾਮ ਨਾਲ ਜਿੱਥੇ ਬੈਠੇ ਹੋ ਜਾਂ ਸੁੱਤੇ ਹੋ ਜਾਂ ਬਿਸਤਰੇ 'ਚ ਆਰਾਮ ਨਾਲ ਨਹੀਂ ਸਵਾਸਾਂ ਨਾਲ ਜਪ ਸਕਦੇ ਇਹ ਸਾਰੇ ਤਰੀਕੇ ਅਸੀਂ 50 ਸਾਲ ਕੀਤਾ ਕੱਖ ਨਹੀਂ ਲੱਭਿਆ ਕਰਕੇ ਜਿਹੜਾ ਕਿਸੇ ਦੂਸਰੇ ਨੂੰ ਪਤਾ ਨਹੀਂ ਲੱਗਣ ਦੇ ਉਹਨੂੰ ਪਤਾ ਲੱਗ ਜਾਊਗਾ ਉਹਨੇ ਕੀ ਕਾਰਨ ਦੇਖੋ ਜੀ ਲੜਕੇ ਉੱਠਦਾ ਬਸ ਤੁਹਾਡੇ 'ਚ ਹੋਮੇ ਆ ਹੋਮੇ ਨੂੰ ਮਾਰਨਾ ਪਤਾ ਨਾ ਲੱਗੇ ਭੇਜ ਨਾ ਕਿਸੇ 'ਚ ਇੰਨਾ ਵੀ ਅਭਿਆਸ ਕਰੋ ਲੇਕਿਨ ਸੰਗਤੀ ਅਭਿਆਸ ਹੈ ਸੰਗਤ 'ਚ ਬੈਠ ਕੇ ਇਹੋ ਹੀ ਹੁੰਦਾ ਵੀ ਜੇ ਕਿਸੇ 'ਤੇ ਕਲਾ ਵਰਤਦੀ ਹੈ ਤਾਂ ਉਹ ਜਰਨਾ ਸਿੱਖੇ ਨਹੀਂ ਤਾਂ ਸੰਗਤ 'ਚ ਉਧਾਰ ਹੋ ਗਈ ਉਹ ਫਿਰ ਉਹ ਸਾਰੇ ਸਿੱਖ ਹਾਂਜੀ ਉਹਨੂੰ ਸਾਰਾ ਸਾਡੀਆਂ ਬੀਬੀਆਂ ਨੇ 3-4 ਵਾਰੀ ਉਹਨਾਂ ਦੇ ਪਿਛਲੇ ਕਰਮਾਂ ਦੀਆਂ ਇੰਨਾ ਉਹਨਾਂ ਦਾ ਸਾਰਾ ਉਹ ਫਿਰ ਸਾਰੀਆਂ ਬੀਬੀਆਂ ਉਹਨਾਂ ਨੂੰ ਸਾਰਾ ਮੈਂ ਫੜ ਮੈਂ ਕਿਹਾ ਉਹ ਬੀਬੀ ਦੇਖਦੇ ਸਾਰੀ ਕਮਾਈ ਡੁੱਟੀ ਗਈ ਉਸ ਵੇਲੇ ਡੱਕੇ ਕਰ ਜਰ ਕਰ ਕਹਿੰਦੀ ਮੇਰੀ ਜਰ ਨਹੀਂ ਹੁੰਦਾ ਮੈਂ ਕਿਹਾ ਇਹ ਸਭ ਤੋਂ ਵੱਡੀ ਚੀਜ਼ ਹੈ ਜਦੋਂ ਕਿਸੇ ਨੂੰ ਤੇਰੇ ਲਾ ਗਏ ਸਾਡੇ ਕਿਸੇ ਨੂੰ ਪਤਾ ਲੱਗ ਗਿਆ ਨਾ ਤੇਰਾ ਵਿਆਹ ਚੱਲ ਪਿਆ ਉਹਨੂੰ ਉਸ ਵੇਲੇ ਮਤਲਬ ਇਹਨੂੰ ਰੋਕਣਾ ਸਿੱਖ ਹੁਣ ਐਨ ਬੀਬੀ ਅਡੋਲ ਆਹ ਜਿਹੜੀ ਬੀਬੀ ਸਾਡੇ ਆਉਂਦੀ ਨਾ ਇਹਦੀ ਆ
ਇਹਦੀ ਭੈਣ ਕਾਕੋ ਹੈ ਉੱਥੇ, ਉਹ ਭਾਈ ਸਾਹਿਬ ਜੀ ਦਾ ਵਿਆਸ ਉਹਦੀ ਬਿਰਤੀ ਜਾਂ ਸਾਰਾ ਉਹ ਐਸੀ ਐਨ ਸਾਨੂੰ ਉੱਥੇ ਭਾਈ ਸਾਹਿਬ ਜੀ ਇੰਨੀਆਂ ਦੇ ਇੰਨੀਆਂ ਬੀਬੀਆਂ ਨੂੰ ਮੈਂ ਦੱਸਦਾ ਤਾਂ ਦੱਸ ਤਾਂ ਵੀ ਸਾਨੂੰ ਤਿੰਨਾਂ ਦੇਖ ਮਨ ਚਾਓ ਉਠਾਉਂਦਾ। ਸਾਨੂੰ ਇੱਕ ਹੁੰਦਾ ਰਾਸ਼ਕ, ਇੱਕ ਹੁੰਦਾ ਹਸਦ, ਇੱਕ ਹੁੰਦਾ ਕਿਸੇ ਨੂੰ ਦੇਖ ਕੇ ਸੜਨਾ, ਇੱਕ ਹੁੰਦਾ ਕਿਸੇ ਨੂੰ ਦੇਖ ਕੇ ਅਤੇ ਉਹਦੇ ਅੱਗੇ ਬਣਨਾ। ਉਹ ਸਾਨੂੰ ਰਿਕਮੈਂਡਡ ਹੈ ਤਿੰਨਾਂ ਦੇਖ ਮਨ ਚਾਓ ਉਠਾਉਂਦਾ। ਤਾਂ ਇੰਨਾ ਦਿੱਲੀ ਵੀ ਸਾਰਾ ਬੜੀ ਬਰਕਤ ਹੈ ਮਹਾਰਾਜ ਦੀ। ਲੇਕਿਨ ਅਸੀਂ ਹੌਲੀ ਹੌਲੀ ਸਮਝਾ ਰਹੇ ਹਾਂ ਵੀ ਜਿਹੜਾ ਅਭਿਆਸ ਜਾਂ ਐਸੀ ਸੰਗਤ 'ਚ ਅਭਿਆਸ ਹੋ ਰਿਹਾ ਜਿਹੜਾ ਦੇਖਣ ਵਾਲਾ ਵੀ ਹੋ ਰਿਹਾ, ਤਮਾਸ਼ਾ ਨਾ ਬਣਾਓ। ਅਸੀਂ ਜੱਪੜ ਮੇਲੇ ਅਸੀਂ ਜੱਪੜ ਦੇ ਡਾਕਟਰੀ ਸੁੱਤੇ ਹੋਣੇ, ਕੋਈ ਡਿਸਟਰਬ ਨਾ ਹੋ ਜਾਵੇ। ਮਹਾਰਾਜ ਸਾਡੇ ਬਾਪੂ ਜੀ ਕਹਿੰਦੇ ਸੀ ਦਾਨ ਦਾ ਵੀ ਇਹੋ ਤਰੀਕਾ, ਐਸਾ ਹੱਥ ਨਾਲ ਦਾਨ ਕਰੋ ਅਤੇ ਇਹਨੂੰ ਨਾ ਪਤਾ ਲੱਗੇ, ਇਹਦਾ ਮਤਲਬ ਗੁਪਤ ਦਾਨ ਕਰੋ। ਦੇਖੋ ਬਾਪੂ ਜੀ ਸਾਡੇ ਕਹਿੰਦੇ ਐਸਾ ਹੱਥ ਨਾਲ ਦਾਨ ਕਰੋ ਅਤੇ ਇਹਨੂੰ ਅਸੀਂ ਮਾੜਾ ਜਿਹਾ ਦਿੱਤਾ ਨਹੀਂ ਸਾਰਾ ਅਸੀਂ ਖਿਲਾਰਦੇ ਸਭ। ਇਹ ਸਾਡੀ ਈਗੋ ਵੱਧਦੀ ਆ, ਹੁੰਦੀ ਹੈ ਸਾਡੀ। ਇਸ ਕਰਕੇ ਜਿਹੜਾ ਨਾਮ ਜਪਣਾ ਹੈ ਇਹ ਮਨ ਈਟੀ ਹਾਥ ਕਰੋ, ਈਟੀ ਆ ਗੁੱਲੀ ਮਧਾਣੀ ਨੂੰ, ਉਹ ਦੋਵਾਂ ਉਂਗਲਾਂ 'ਚ ਫੜ ਕੇ ਇੱਧਰ ਦੋ ਉਂਗਲਾਂ ਫੜੀ ਅਤੇ ਨੇਤਰੇ ਆ ਨੀਂਦ ਨਾ ਆਵੇ। ਜੇ ਨੇਤਰਾ ਹੀ ਹੈ ਨਹੀਂ, ਜੇ ਨੀਂਦ ਆ ਗਈ ਸਾਰੀ ਫੈਕਟਰੀ ਬੰਦ ਹੋ ਗਈ। ਫੈਕਟਰੀ ਕੀ ਹੈ ਵੀ ਰਸਨਾ ਨਾਲ ਨਾਮ ਜਪ ਰਹੇ, ਇਹਨੇ ਅੰਮ੍ਰਿਤ ਕੱਢਣਾ ਅੰਦਰ ਉਹ ਲਟਕਣਾ ਪਾਏ ਆ, ਰਸਨਾ ਮਧਾਣੀ ਦਾ ਕੰਮ ਕਰਦੀ ਹੈ। ਉਹ ਰਸਨਾ ਜੇ ਹਿੱਦ ਗਈ, ਜੇ ਰਸਨਾ ਬੰਦ ਹੋ ਗਈ ਮਧਾਣੀ ਨਹੀਂ ਚੱਲ ਰਹੀ। ਤੁਹਾਡਾ ਦੁੱਧ ਜਿਹੜਾ ਪਾਇਆ ਦਹੀਂ ਉਹਦੇ ਵਿੱਚੋਂ ਤੁਹਾਨੂੰ ਮੱਖਣ ਨਹੀਂ ਮਿਲਣਾ, ਮੱਖਣ ਨਾਮ ਦਾ ਤੁਹਾਨੂੰ ਜਿਹੜਾ ਮਿਲਣਾ। ਇਸ ਕਰਕੇ ਜਿਹੜੀ ਮਧਾਣੀ ਇਹ ਗੁਰੂ ਸਿੱਧਾਂ ਦੇ ਮੂੰਹ ਪਵਾਤੇ ਸੀ ਬਾਬੇ ਨਾਨਕ ਨਾਲ, ਜਪੋ ਤਾਂ ਇੱਕੋ ਨਾਮਾ ਅਵਰ ਨਰਾਫਲ ਕਾਮਾ, ਅੱਗੇ ਰਹਾਉ ਤੋਂ ਬਾਅਦ ਦੱਸਦੇ ਇਹ ਮਨ ਈਟੀ ਹਾਕ ਕਰੋ। ਫੁਨੇ ਫੁਨੇ ਲਫਜ਼ ਹੈ ਰੀਅਟੈਡੀਏਸ਼ਨ, ਫੁਨ ਵਾਰ ਵਾਰ ਤੈਨੂੰ ਵਾਰ ਵਾਰ ਮਨ ਬਾਹਰ ਜਾਏਗਾ। ਇਹ ਮਨ ਇੱਟੀ ਹਾਥ ਕਰੋ ਫੁਨੇ, ਫੁਨੇ ਦਾ ਮਤਲਬ ਹੈ ਗੁੱਲੀ ਨਾ ਨਿਕਲ, ਗੁੱਲੀ ਦਾ ਨਿਕਲਣਾ ਕੀ ਹੈ, ਹੁਣ ਨਹੀਂ ਤਾਂ ਗੁੱਲੀ ਹੱਥੋਂ ਟੁੱਟ ਗਈ ਔਰ ਫੈਕਟਰੀ ਫਿਰ ਬੰਦ ਹੋ ਗਈ। ਅੱਛਾ ਉਹ ਗੁੱਲੀ ਨਾ ਨਿਕਲੇ, ਉਹ ਗੁੱਲੀ ਹੁਣ ਜਿਹੜਾ ਵੀ ਲਿੜਕਾ ਮਾਰਦਾ ਸਾਡੀ ਤਾਂ ਗੁੱਲੀ ਹੱਥ 'ਚ ਰਹਿੰਦੀ, ਉਹ ਸਾਰਾ ਵਿਆਹ ਥਾਂ ਨਹੀਂ ਪੈਂਦਾ। ਇਹ ਮਨ ਈਟੀ ਈਟੀ ਗੁੱਡੀ ਨੂੰ ਈਟੀ ਬਣਾਓ, ਇਹ ਮਨ ਈਟੀ ਯਾਦ ਕਰੋ ਫੋਨੇ, ਫੋਨੇ ਦਾ ਲਫ਼ਜ਼ ਹੈ ਵੀ ਖਬਰਦਾਰ ਹੋ ਜਾ, ਇਹਨੇ ਬਾਰ ਬਾਰ ਬਾਹਰ ਜਾਣਾ, ਇਹਨੂੰ ਪਟਾ ਪਟਾ ਕੇ ਅੰਦਰ ਰੱਖ। ਇਹ ਮਨ ਈਟੀ ਹਾਸ ਕਰੋ ਫੋਨੇ, ਨੇਤਰੋ ਨੇਤਰੇ ਕਾਹਦੇ ਬਣਾਵਾਂ ਰੱਸੀਆਂ ਜਿਹੜੀਆਂ, ਨੀਂਦ ਨਾ ਆਵੇ, ਸੁਸਤੀ ਨਾ ਆਵੇ। ਜਿਸ ਵੇਲੇ ਤੈਨੂੰ ਸੁਸਤੀ ਆ ਗਈ ਸਾਰੀ ਨਹੀਂ ਆ, ਖੜਾ ਹੋ ਜਾ। ਸਾਡੇ ਬਾਪੂ ਜੀ ਕਹਿੰਦੇ ਖੜਾ ਹੋ ਜਾ, ਜੇ ਖੜੇ ਜੇ ਕਮਾਈ ਕਰਨੀ ਆ, ਡਿਊਟੀ ਨਹੀਂ ਆ ਕੋਈ ਵੀ, ਅੱਜ ਵੀ ਮੈਂ ਕਮਾਈ ਕਰਨੀ ਆ, ਪਰ ਹੁੰਦੀ ਨਹੀਂ ਨਾ ਉਸ ਵੇਲੇ ਨੀਂਦ ਆਉਂਦੀ। ਬਾਪੂ ਜੀ ਕਹਿੰਦੇ ਵੀ ਖੜਾ ਹੋ ਜਾ, ਕਹਿੰਦੇ ਖੜਾ ਹੋ ਕੇ ਵੀ ਜੇ ਨੀਂਦ ਆਉਣ ਨਾਲ ਆਉਣੀ ਸ਼ੁਰੂ ਹੋ ਗਈ ਨਾ ਤਾਂ ਤੁਰ ਫਿਰ, ਤੁਰ ਫਿਰ ਕੇ ਵੀ ਜੇ ਹਟਦੀ ਨਹੀਂ ਨੀਂਦ ਨਾ, ਜੱਪੀ ਚੱਲ ਪਾਣੀ ਦੇ ਛੱਟੇ ਮਾਰ ਅੱਖਾਂ 'ਚ ਔਰ ਤਿਆਰ ਕਰ, ਕਮਾਈ ਕਰਨੀ ਆ ਤੂੰ, ਉਹਦੀ ਨੌਕਰੀ ਕਰ ਰਿਹਾ। ਕਹਿੰਦੇ ਜੇ ਫਿਰ ਵੀ ਨੀਂਦ ਹਟਦੀ ਫਿਰ 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 ਤੂੰ ਉਂਗੜਾਹਟ ਐਸੀ ਆਏਗੀ ਤੇ ਜ਼ਮੀਨ ਤੇ ਡਿੱਗਾਂਗਾ, ਉਹ ਹੈ ਪੜ੍ਹਨ ਦਾ ਸੌਣਾ। ਇੱਥੋਂ ਘੱਟ ਨੀਂਦ ਜਿਹੜਾ ਅਭਿਆਸੀ ਜਿਹਨੇ ਕਮਾਈ ਕਰਨੀ ਹੈ, ਜਦੋਂ ਹੁਣ ਕੋਈ ਡਿਊਟੀ ਹੋਰ ਨਹੀਂ ਹੈ ਤਾਂ ਉਹਦੇ ਲਈ ਇਹ ਕਮਾਈ ਕਰਨੀ, ਉਹ ਨੀਂਦ ਲਈ ਜਿਹੜਾ ਆਪਣੇ ਆਪ ਡਿੱਗ ਪਏ ਤਾਂ ਤੈਨੂੰ ਹੋਸ਼ ਹੀ ਨਾ ਰਹੇ, ਉਹਨੂੰ ਸੁਲਭ ਸੀ ਨਿੰਦਰਾ ਕਹਿੰਦੇ ਆ ਦਸਮ ਪਾਤਸ਼ਾਹ। ਅੜ ਪਹਾੜ ਸੁਲਭ ਸੀ ਨਿੰਦਰਾ, ਅਤੇ ਅਨਪਾਰ ਸੁਲਭ ਸੀ ਨਿੰਦਰਾ, ਦਸਮ ਪਾਤਸ਼ਾਹ ਦੀ ਸੁਲਭ ਦੀ ਥੋੜ੍ਹੀ ਜਿਹੀ ਸੌਣਾ। ਔਰ ਉਹ ਜਿਹੜਾ ਸੌਣਾ ਹੁੰਦਾ ਨਾ ਉਹਦੀ ਡੈਂਸਿਟੀ ਬੜੀ ਹੁੰਦੀ,
ਡੀਪ ਸਲੀਪ,
ਉਹਦੇ ਨਾਲ ਸਾਰੇ 24 ਘੰਟੇ ਦੀ ਫਰੈਸ਼ ਹੋ ਜਾਂਦਾ ਸੁਲਭ। ਉੱਚੀਆਂ ਸਟੇਜਾਂ ਪਰ ਮੈਂ ਤੁਹਾਨੂੰ ਇਹਦਾ ਗੌਰ ਦੱਸਦਾ, ਸਾਡੇ ਬਾਪੂ ਜੀ ਸੌਣ ਸੀ ਵੀ ਉਹ ਜਿਹੜੀ ਉਹਦੀ ਡੈਂਸਿਟੀ ਬੜੀ ਹੁੰਦੀ ਨੀਂਦ ਦੀ। ਬਾਕੀ ਤੁਸੀਂ ਐਵੇਂ ਪਾਸੇ ਮਾਰਦੇ ਰਹੋ, ਸੌਂਦੇ ਰਹੋ, ਸੁਪਨੇ ਆਉਂਦੇ ਰਹਿਣਗੇ, ਰੱਜ ਕੇ ਖਾ ਲਓ। ਗੁਰੂ ਤੇਗ ਬਹਾਦਰ ਸਾਹਿਬ ਕਹਿੰਦਾ ਵੀ ਰਾਤ ਨੂੰ ਤੂੰ ਮੈਂ ਵਾਂਗੂ ਰੱਜ ਕੇ ਰੋਟੀ ਖਾਣਾ, ਫਿਰ ਫੁੰਕਾਰੇ ਮਾਰਦਾ ਰਹਿਣਾ, ਉਹਦੀ ਬਾਣੀ ਪੜਿਓ। ਮਤਲਬ ਸਾਡੇ ਵੀ ਹੈ ਅੜ ਪਹਾੜ, ਲੇਕਿਨ ਜਦੋਂ ਕਮਾਈ ਕਰਨੀ, ਲੇਕਿਨ ਅਸੀਂ ਜੇ ਕੰਮ ਕਰਨਾ ਤੇ ਬਾਬਾ ਬੜਾ ਧੰਨਾ ਕੰਮ ਕਰਦਾ ਸੀ, ਉਹਨੇ ਆਹ ਵੀ ਮੰਗਿਆ ਆਹ ਵੀ ਦਾਲ ਸੀਧਾ ਮਾਂਗੂ ਕਿਉਂ ਹਮਰਾ, ਸਾਡਾ ਲਈ ਉਹ ਨਹੀਂ ਹੈ। ਪਰ ਜਦੋਂ ਕਮਾਈ ਕਿਸੇ ਨੇ ਕਹੋਗਾ ਉਹ ਸਿੱਧਾ ਨੂੰ ਸਮਝਾ ਰਿਹਾ ਮਹਾਰਾਜ। ਤੋ ਇਸ ਕਰਕੇ ਨੇਤਰ ਨਿਕਲ ਗਏ ਅਤੇ ਉਹ ਰੱਸੀ ਨਿਕਲ ਗਈ ਹੱਥੋਂ, ਗੁੱਲੀ ਨਿਕਲ ਗਈ ਹੱਥੋਂ, ਆਹ ਮਧਾਣੀ ਖੜੀ ਹੋ ਗਈ ਤੇ ਰਸਨਾ ਚੱਲਦੀ ਰਹਿੰਦੀ ਹੈ ਹਮੇਸ਼ਾ, ਸਾਰੇ ਰਸਨਾ ਮਧਾਣੀ ਦਾ ਕੰਮ ਕਰਦੀ ਅੰਦਰ। ਆ ਜਿਸਮ ਸਾਡੀ ਚਾਟੀ, ਇਹਦੇ ਅੰਦਰ ਰਸਨਾ ਮਧਾਣੀ ਉਹ ਫਿਰ ਰਹੀ, ਜਪ ਰਹੀ ਨਾਮ, ਔਰ ਜਿਹੜੀਆਂ ਨੇਤਰ ਵਾ ਨੀਂਦ ਨਾ ਆਵੇ, ਔਰ ਗੁੱਡੀਆਂ ਮਨ ਹੱਥੋਂ ਨਾ ਨਿਕਲੇ। ਅਤੇ ਇਹਨੂੰ ਕਬੀਰ ਸਾਹਿਬ ਕਹਿੰਦੇ ਇਹ ਮਨ ਮਨ ਤਨ ਕਰ ਮਟਕੀ, ਆ ਜਿਹੜੀ ਬੋਡੀ ਤੇਰੀ ਇਹਨੂੰ ਚਾਟੀ ਬਣਾ, ਤਨ ਕਰ ਮਟਕੀ ਅਤੇ ਸ਼ਬਦ ਸੰਜੋਈ, ਸ਼ਬਦ ਦਾ ਜਾਗੜਾ ਜਿਹੜਾ ਗੁਰਮੰਤਰ ਤੇਰਾ, ਤਨ ਕਰ ਮਟਕੀ। ਫਿਰ ਕਹਿੰਦੇ ਸਹਿਜ ਬਲੋਗੋ ਜੈਸੇ ਤੱਤ ਨਾ ਜਾਏ, ਮੱਖਣ ਨਾ ਖੁਰ ਜਾਏ। ਇਸ ਕਰਕੇ ਇਹ ਵਿਆਸ ਐਸਾ ਉਹ ਅਰਦਾਸ ਕਰ ਦਿੰਦੇ ਸੀ, ਮੈਂ ਜਿੱਥੋਂ ਤੁਰਿਆ ਪ੍ਰਕਰਨ ਤੁਹਾਨੂੰ ਜੋੜਦਾ। ਵੀ ਕਹਿੰਦੇ ਬਾਪੂ ਜੀ ਕਹਿੰਦੇ ਸੀ ਵੀ ਪੁਰਾਤਨ ਸਿੰਘ ਅਰਦਾਸ ਕਰਦੇ ਸੀ ਸਾਨੂੰ ਸੁਖਾਲੀ ਸੁਆਸੀ ਨਾਮ ਜੇ ਭਾਈ, ਤੋ ਸੁਖਾਲੀ ਸੁਖਾਲੀ ਸੁਆਸੀ ਕੀ ਸੀ ਕਿ ਰਾਮ ਨੇ ਜਦੋਂ ਨੀਂਦ ਨਾਲ ਪੂਰੀ ਹੋ ਜਾਏ ਐਨ ਐਨ ਪਿਆਰ ਵਰ ਪਿਆਰ ਉਦੋਂ ਬੰਦਾ ਨਾਮ ਜਪਣਾ, ਨਹੀਂ ਤਿਆਰ ਸੁਣ ਲਓ। ਅਤੇ ਜੇ ਤੁਸੀਂ ਉਸੇ ਤੇ ਵੀ ਹੱਟ ਕਰਦਾ ਵੀ 2 ਵਜੇ ਉੱਠ ਕੇ ਕ੍ਰਿਸ਼ਨ ਇਸ਼ਨਾਨ ਕਰਕੇ ਉਹ ਸਾਰੇ ਉਂਗਲੇ, ਅਸੀਂ 50 ਸਾਲਾਂ ਸਾਰੇ ਸੁੱਤੇ ਪਏ ਹੁੰਦੇ ਵਿਆਸ ਵੇਲੇ, ਨਿਤਣੇ ਉਸ ਵੇਲੇ ਸੋ ਦੇਣਾ। ਤੋ ਇਸ ਕਰਕੇ ਇਹ ਚੀਜ਼ਾਂ ਐਸੀਆਂ ਵੀ ਆਪਾਂ ਅਭਿਆਸ ਹਮੇਸ਼ਾ ਹੀ ਪ੍ਰੈਕਟਿਸ ਕਰੇ, ਔਰ ਸੰਗਤ ਦੇ ਪਿੱਛੇ ਰਹੇ ਅਗਲਾ, ਕੋਈ ਉੱਚੀ ਜਿਹੜਾ ਜੇ ਨਹੀਂ ਰਲਦਾ ਉਹਦਾ ਉਹ ਹੌਲੀ ਕਰੇ ਤਾਂ ਕਿ ਦੂਸਰੇ ਇੰਡਸਟਰ ਨੂੰ। ਇਹ ਬਹੁਤਾ ਹੌਲੀ ਵੀ ਨਹੀਂ ਕਰਨਾ, ਤੇਜ਼ ਵੀ ਨਹੀਂ ਕਰਨਾ, ਸਾਨੂੰ ਇਹ ਤਕਲੀਫ ਨਹੀਂ ਹੋਏਗੀ। ਸੰਗਤ 'ਚ ਇੰਨੀ ਬਰਕਤ ਹੈ, 1/2 ਘੰਟੇ ਬਾਅਦ ਕਰੂਜ਼ ਲੱਗ ਜਾਂਦਾ। ਮੈਨੂੰ ਕਰੂਜ਼ ਕੰਟਰੋਲ ਅਭਿਆਸ ਅਸੀਂ ਉੱਥੇ ਕਹੀਦਾ, ਕਿਉਂਕਿ ਜਾ ਰਹੀ ਗੱਡੀ ਜਦੋਂ ਕਰੂਜ਼ ਲਾ ਦੋਗੇ ਤੁਸੀਂ ਬਸ ਚੜ ਫੇ ਚੱਲ ਫਿਰ ਸਵਾਰ। ਇਸ ਕਰਕੇ ਕਰੂਜ਼ ਕੰਟਰੋਲ ਅਭਿਆਸ ਰੱਖਣਾ ਸੀ, ਲੇਕਿਨ ਪਹਿਲਾਂ ਨਹੀਂ ਪਤਾ ਲੱਗਿਆ ਕਿਹੜੀ ਸਪੀਡ। ਉਹ ਸੰਗਤ 'ਚ ਆਪਣੇ 1/2 ਘੰਟੇ ਬਾਅਦ ਹੈ ਖਾਈ ਪੀ ਚੱਲੋ, ਕੰਮ ਕਰੀ ਚੱਲੋ, ਸਾਰਾ ਕੁਛ, ਪਰ ਅਭਿਆਸ ਹੈ ਉਸ ਤਰ੍ਹਾਂ ਕਰਨਾ। ਘੱਟ ਤੋਂ ਘੱਟ ਗੱਲ ਜ਼ਰੂਰ ਕਰੋ, ਤੁਹਾਨੂੰ ਮੋੜ ਨਹੀਂ ਕਰੋ, ਡਿਸਟਰਬ ਨਹੀਂ ਹੁੰਦਾ ਕੋਈ ਵੀ, ਲੇਕਿਨ ਇਹ ਵੀ 19 ਗੱਲ ਕਰੋ ਜਿੰਨੀ ਜ਼ਰੂਰੀ ਹੈ। ਸੇਵਾ ਵੀ ਕਰਦੇ ਜਾਓ ਤਾਂ ਸਾਡੀ ਨਿਭਣੀ ਹੈ, ਕਿਉਂਕਿ ਸਾਰੇ ਕੰਮ ਕਰਦੇ। ਹੁਣ ਨਿਆਣੇ ਆ ਉਹਨਾਂ ਨਾਲ ਰੌਲਾ ਵੀ ਪਾਉਣਾ, ਕਰ ਕਿਚਨ 'ਚ ਭਾਂਡਾ ਵੀ ਡਿੱਗਣਾ, ਇਹ ਹੈ ਸਾਡੀ ਟੋਲਰੈਂਸ। ਸਾਡੀ ਬਿਰਤੀ ਨਾ ਹੋਵੇ ਉੱਧਰ ਜਾਵੇ, ਜੇ ਮਾੜੀ ਜਿਹੀ ਗਈ ਹੈ ਖਿੱਚੋ ਬੋਲ ਦਿਓ ਕਹੋ ਆਪਣੀ ਬਿਰਤੀ ਪਕਾਓ। ਸਾਨੂੰ ਮੈਂ ਬੜੀ ਇੰਟਰਸਟਿੰਗ ਗੱਲ ਦੱਸਦਾ, ਹਜ਼ਰਤ ਮੁਹੰਮਦ ਸਾਹਿਬ ਦੀ, ਸਾਡੇ ਬਾਪੂ ਜੀ ਦੱਸਦੇ ਹੁੰਦੇ ਸੀ ਸਾਡੇ ਬਾਪੂ ਜੀ ਉਹਨੇ ਦੱਸਦੇ ਹੁੰਦੇ ਸੀ ਕਿ ਅਸੀਂ ਡਿਸਟਰਬ ਹੋ ਜਾਂਦੇ ਹਾਂ, ਨਿਆਣੇ ਬੋਲਦੇ ਕੋਈ ਸਾਰੇ ਸਾਡੇ ਲਈ ਕੱਚੇ। ਇਹ ਨਹੀਂ ਗੱਲ, ਗੱਲ ਹੈ ਵੜਦੀਆਂ ਗੋਲੀਆਂ ਦੇ ਵਿੱਚ, ਵੜਦੇ ਤੀਰਾਂ ਦੇ ਵਿੱਚ, ਵੜਦੀਆਂ ਤਲਵਾਰਾਂ ਦੇ ਵਿੱਚ, ਯੁੱਧ ਦੇ ਵਿੱਚ ਸਿੰਘਾਂ ਦੀ ਬਿਰਤੀ ਡਿਸਟਰਬ ਨਹੀਂ ਸੀ ਹੁੰਦੀ। ਕਿਸੇ ਸਿੰਘ ਨਾਲ ਜੇ ਉੱਧਰੋਂ ਅੰਦਰ ਕਿਲ੍ਹੇ ਦੇ ਬੈਠੇ ਜਾਂ ਸਾਰੇ ਕੋਈ ਕਿਸੇ ਨਾਲ ਉਹ ਤੋੜਾਦਾਰ ਬੰਦੂਕ ਦੀ ਗੋਲੀ ਕੱਢੀ ਹੈ, ਕਿਸੇ ਦਾ ਪੱਟ ਹਿੱੜ ਜਾਏ ਨਾ, ਤਗੜੇ ਕਹਿੰਦੇ ਤੇਰਾ ਪੱਟ ਕਿਉਂ ਲਿਆ, ਤੂੰ ਕਿਉਂ ਹਿੱਲਿਆ ਗੋਲੀ, ਗੋਲੀ ਲੰਘ ਪਿਆ ਤੈਨੂੰ, ਇਹਦਾ ਮਤਲਬ ਤੂੰ ਅੰਦਰ ਜੁੜਿਆ ਨਹੀਂ ਹੈ ਹਾਲੇ। ਪਰ ਬਿਰਤੀ ਬਾਹਰ ਕਰਦਾ ਆਉਂਦਾ ਮਨ ਨਿਕਲ ਗਿਆ, ਮਨ ਇਹ ਮਨ ਇਤਿਹਾਸ ਕਰੋ। ਤੋ ਬਾਪੂ ਜੀ ਕਹਿੰਦੇ ਵੀ ਜਿਹੜਾ ਹਜ਼ਰਤ ਮੁਹੰਮਦ ਸਾਹਿਬ ਸੀ ਇਹ ਐਡੀ ਬੰਦਗੀ ਕਰਦੇ ਸੀ ਅੱਲਾ ਦੀ, ਅਤੇ ਉਹਦੇ ਲਾਗੇ ਯਹੂਦੀ ਦਾ ਘਰ ਸੀ ਜੀਓ, ਉਹ ਹਰਾ ਉਹ ਇਹਨਾਂ ਦੇ ਖਿਲਾਫ਼ ਹੈ ਮੁਸਲਮਾਨਾਂ ਦੇ ਸਾਰੇ, ਅਤੇ ਉਹ ਉਹਦਾ ਘਰ